हर कृष्ण मनाए बहोरी। गुरु तेग बहादुर परम केर पाला, परम केर पाला। श्री गुरु गोविंद सिंह बिसाला। तरों तरा पर पुन पुन सीसा, पुन पुन सीसा। बंद हूँ बार बार जगदीश, एकंकार सतगुरु तेह प्रसाद सच होए। वाहे गुरु जी की फतेह, बिघ्न विनाशन सोए। जिसमें है अमृत ज्ञान है, माणक भगत वैराग। श्री गुरु ग्रंथ साहिब उदद, बंदों करे अनुराग। एकंकारा सतगुरु तेह प्रसाद सच होए। वाहे गुरु जी की फतेह, बिघ्न विनाशन सोए। तन तन सच्चे पातशाह गरीब नवाज अंतर जामी सर्व सुखां दे दाते सतगुरु, मेहरबान सतगुरु कृपालू सच्चे पातशाह जी महाराज, दीन दयाल कृपाल अंतर जामी पूर्ण पार ब्रह्म परमेश्वर, वाहेगुरु अकाल पुरख स्वरूप सच्चे पातशाह, प्रतख सतगुरु समरथ सतगुरु, गरीब नवाज अंतर जामी सच्चे पातशाह जी महाराज, राजन के राजा महाराजन के महाराजा, दासां गरीबां दी इज्जत पत रखण वाले सच्चे पातशाह जी महाराज, धन धन सतगुरु श्री गुरु ग्रंथ साहिब जी महाराज,
धन धन श्री गुरु ग्रंथ साहिब जी।
बहुत ही प्रेम दे नाल इक बार फिर उच्चारण करो जी, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
सतगुरु जी दी कृपा होई है, गुरु सवार गुरु प्यारियां पासों गुरु जी दी पावन पवित्र हजूरी विच बैठ के गुरबाणी दे रस पीने कीर्तन आप जी ने सरवण कीते ने। गुरु जी दा तरस है, गुरु जी दी कृपा है, दया है, जो आपा महाराज जी दी हजूरी विच आके सजे हाँ बैठे हाँ गुरु जी दे दर्शन कर रहे हाँ, क्योंकि भागां तो हीणा मनुख भरमदा रहिंदा है, भुलेखियां च पिया रहिंदा है, साध संगत जी चोटां खांदा है, पर जिहदे भाग चंगे होण ना वह चोटां खांदा है ना वह भुलेखियां च पींदा है, वह गुरु साहब जी की हजूरी विच आ जांदा है। आप जी गुरु साहब जी की पवित्र हजूरी विच आ के सजे हो, बड़े प्रेम दे नाल दोवें हाथ जोड़ के साध संगत जी एक बार आखो जी, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
भाई साहब शब्द पढ़ रहे सन, तोसो ना नाथ अनाथ ना मोसर, तोसो ना दानी ना मोसो भिखारी। साध संगत जी बंदा सदा ही भिखारी है, हर रोज आपां गुरु साहिब जी की हजूरी विच आउंदे आ, गुरु साहिब जी कोलों दाता मंगदे आ, असी बंदा सदा ही गुरु अगे भिखारी है जी, सदा ही भिखारी है। हर एक बंदा किसी ना किसी तरीके नाल कुछ मंग रहा है, ये कोई शक नहीं है, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕਾਂ ਦੀ ਕੀਮਤ ਸਾਰੀ ਧਰਤੀ ਵੇਚ ਕੇ ਕੁੱਲ ਜਹਾਨ ਵੇਚ ਕੇ ਆਖੀਏ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਸਲੋਕ ਦਾ ਮੁੱਲ ਦੇ ਦਿੱਤਾ ਜਾਏ, ਨਹੀਂ ਦਿੱਤਾ ਜਾ ਸਕਦਾ ਜੀ। ਗੁਰੂ ਸਾਹਿਬ ਕਹਿੰਦੇ ਜਗਤ ਭਿਖਾਰੀ ਫਿਰਤ ਹੈ, ਗੱਜ ਕੇ ਆਖੋ ਵਾਹਿਗੁਰੂ। ਜਗਤ ਕੀ ਹੈ? ਸਾਰਾ ਸੰਸਾਰ ਹਰ ਵਕਤ ਮੰਗ ਰਿਹਾ ਜੀ, ਮੰਗ ਰਿਹਾ। ਦੇਣ ਵਾਲਾ ਕੌਣ ਹੈ? ਸਭ ਕੋ ਦਾਤਾ ਰਾਮ, ਰਾਮ ਵਾਹਿਗੁਰੂ ਪਰਮੇਸ਼ਰ ਕਰਤਾ ਪੁਰਖ, ਉਹ ਸਾਰਿਆਂ ਨੂੰ ਦੇਣ ਵਾਲੇ ਨੇ। ਵਾਹਿਗੁਰੂ ਜੀ ਦਾਤੇ ਨੇ, ਦਾਨੀ ਨੇ, ਰੱਬ ਤੋਂ ਵੱਡਾ ਦਾਨੀ ਕੋਈ ਨਹੀਂ ਜੀ। ਅਸੀਂ ਸਦਾ ਭਿਖਾਰੀ ਹਾਂ, ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ। ਆਓ ਲੜੀਵਾਰ ਇਤਿਹਾਸ ਦੇ ਨਾਲ ਆਪਾਂ ਸੁਰਤੀਆਂ ਜੋੜਨੀਆਂ ਨੇ, ਦੋਵੇਂ ਹੱਥ ਜੋੜ ਕੇ ਗੱਜ ਕੇ ਦਾਸ ਜੀ ਅਤੇ ਆਪਣੀ ਹਾਜ਼ਰੀ ਗੁਰੂ ਜੀ ਦੇ ਚਰਨਾਂ ਵਿੱਚ ਲਵਾਉਣੀ ਹੈ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰੂ ਸਾਹਿਬ ਛੇਵੇਂ ਪਾਤਸ਼ਾਹ ਅੱਜ ਕੱਲ੍ਹ ਕਰਤਾਰਪੁਰ ਸਾਹਿਬ ਵਿੱਚ ਸੰਗਤਾਂ ਦਾ ਭਲਾ ਕਰ ਰਹੇ ਨੇ। ਜਿੱਥੇ ਸੰਗਤਾਂ ਦਾ ਭਲਾ ਕਰ ਰਹੇ ਨੇ, ਉੱਥੇ 84 ਲੱਖ ਜੂਨਾਂ ਵਿੱਚ ਫਸੇ ਹੋਏ ਪਸ਼ੂ ਪੰਛੀ ਇਹਨਾਂ ਦਾ ਵੀ ਭਲਾ ਕਰ ਰਹੇ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਬਾਗ ਵਿੱਚ ਸੱਜੇ, ਫੁੱਲ ਲੱਗੇ ਹਨ, ਫਲ ਲੱਗੇ ਹਨ, ਖੁਸ਼ਬੂਆਂ ਆ ਰਹੀਆਂ ਨੇ। ਗੁਰੂ ਸਾਹਿਬ ਉਸ ਬਾਗ ਵਿੱਚ ਸੱਜ ਗਏ, ਪੈਂਦੇ ਖਾਂ ਮਹਾਰਾਜ ਜੀ ਦੇ ਸਾਹਮਣੇ ਬੈਠ ਗਿਆ। ਗੁਰੂ ਸਾਹਿਬ ਮਹਾਰਾਜ ਬਾਗ ਵਿੱਚ ਆਰਾਮ ਦੇ ਨਾਲ ਪੈਂਦੇ ਖਾਂ ਨਾਲ ਜੰਗ ਦੀ ਸੂਰਬੀਰਤਾ ਵਾਲੇ ਬਚਨ ਕਰ ਰਹੇ ਨੇ। ਹਾਰਿਆ ਹੋਇਆ ਇੱਕ ਜਰਨੈਲ ਗੁਰੂ ਸਾਹਿਬ ਜੀ ਦੇ ਕੋਲ ਆਉਂਦਾ ਜੀ, ਗੱਜ ਕੇ ਆਖੋ ਵਾਹਿਗੁਰੂ। ਜਿਹਨੂੰ ਬਾਦਸ਼ਾਹ ਨੇ ਨੌਕਰੀ ਵਿੱਚੋਂ ਕੱਢ ਦਿੱਤਾ ਸੀਗਾ, ਆਮ ਤੌਰ 'ਤੇ ਆਪਾਂ ਐਕਸ ਕਹਿ ਲੈਂਦੇ ਜੀ, ਐਕਸ ਸਾਬਕਾ। ਸਾਧ ਸੰਗਤ ਜੀ, ਇਹ ਜਿਹੜਾ ਐਕਸ ਪੁਣਾ ਨਾ, ਸਾਬਕਾ ਪੁਣਾ, ਇਹ ਵੀ ਬਹੁਤ ਮਾੜਾ ਹੈਗਾ ਜੀ। ਬੰਦੇ ਦੇ ਹੰਕਾਰ 'ਤੇ ਬੜੀ ਚੋਟ ਵੱਜਦੀ ਹੈ ਜਦੋਂ ਉਹਨੂੰ ਉਹਦਾ ਬਣਦਾ ਮਾਣ ਸਨਮਾਨ ਨਹੀਂ ਮਿਲਦਾ। ਕਿਉਂ? ਪਹਿਲਾਂ ਬਹੁਤ ਸਨਮਾਨ ਮਿਲਦਾ ਹੁੰਦਾ ਜੀ, ਜਦੋਂ ਉਹ ਉਹਦੇ 'ਤੇ ਹੁੰਦਾ, ਫਿਰ ਥੋੜ੍ਹਾ ਜਿਹਾ ਮਾਣ ਸਨਮਾਨ ਘੱਟਦਾ ਅਤੇ ਫਿਰ ਜ਼ਿਆਦਾ ਦੁੱਖ ਹੁੰਦਾ ਜੀ। ਆਮ ਬੰਦਿਆਂ ਨਾਲੋਂ ਐਕਸ ਵਾਲਿਆਂ ਨੂੰ ਕਈ ਵਾਰੀ ਜ਼ਿਆਦਾ ਦੁੱਖ ਹੋ ਜਾਂਦਾ। ਹੁਣ ਹੈ ਇਹ ਸਾਬਕਾ ਸੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਇਆ, ਹੰਕਾਰ ਧਾਰ ਕੇ ਆਇਆ ਸੀ। ਗੱਜ ਕੇ ਆਖੋ ਵਾਹਿਗੁਰੂ। ਭਾਵੇਂ ਹਾਰਿਆ ਹੀ ਸੀ, ਪਰ ਬਾਦਸ਼ਾਹ ਨੇ ਇਹਨੂੰ ਬਾਹਰ ਕੱਢ ਦਿੱਤਾ ਸੀ ਫੌਜ ਵਿੱਚੋਂ ਜੀ। ਆਖਿਆ ਸੀ ਚੱਲ ਤੂੰ ਹਾਰ ਕੇ ਆ ਗਿਆ, ਮੇਰਾ ਨਾਮ ਮਿੱਟੀ 'ਚ ਰੋਲ ਆਇਆ, ਚੱਲ ਬਾਹਰ। ਕਹਿਣ ਲੱਗੇ ਆਇਆ ਹੰਕਾਰ ਵਿੱਚ, ਅਤੇ ਕੱਲ੍ਹ ਤੁਸੀਂ ਸੁਣਿਆ ਜਦੋਂ ਇਹ ਹੰਕਾਰ ਵਿੱਚ ਆਇਆ, ਗੁਰੂ ਸਾਹਿਬ ਨੇ ਇਹਦੇ ਵੱਲ ਵੇਖਿਆ ਵੀ ਨਹੀਂ ਜੀ, ਵੇਖਿਆ ਵੀ ਨਹੀਂ। ਹੁਣ ਇਹਨਾਂ ਨੂੰ ਆਦਤ ਹੁੰਦੀ ਹੈ ਜੀ, ਜਦੋਂ ਇਹ ਅੱਗੇ ਪਹਿਲਾਂ ਤੁਰਦਾ ਸੀ ਸਾਰੇ ਹੱਥ ਜੋੜਦੇ ਸੀ। ਜਿਹੜਾ ਬਾਹਰੋਂ ਸਤਿਕਾਰ ਮਿਲਦਾ, ਕਈ ਵਾਰੀ ਬੰਦਾ ਚਾਹੁੰਦਾ ਵੀ ਗੁਰੂ ਘਰ ਵੀ ਮੈਨੂੰ ਉਹੋ ਜਿਹਾ ਹੀ ਸਤਿਕਾਰ ਮਿਲੇ। ਸੰਗਤ ਜੀ, ਗੁਰੂ ਘਰ ਆ ਕੇ ਸਤਿਕਾਰ ਕਰਨਾ ਹੈ, ਗੁਰੂ ਸਾਹਿਬ ਜੀ ਦਾ ਕਰਨਾ, ਗੁਰੂ ਕੀ ਸੰਗਤ ਦਾ ਕਰਨਾ। ਗੱਜ ਕੇ ਆਖੋ ਵਾਹਿਗੁਰੂ। ਅਤੇ ਸਾਧ ਸੰਗਤ ਜੀ, ਗੁਰੂ ਘਰ ਆ ਕੇ ਸਤਿਕਾਰ ਕਰਨਾ, ਵਾਹਿਗੁਰੂ ਕਿਰਪਾ ਕਰੇ ਕਰਾਉਣ ਵਾਲੀ ਬਿਰਤੀ ਨਾ ਬਣੇ ਜੀ, ਵੀ ਅਸੀਂ ਸਤਿਕਾਰ ਕਰੀਏ। ਮਸਕੀਨ ਜੀ ਇੱਕ ਦਿਨ ਗੱਲ ਕਹਿ ਰਹੇ ਸਨ, ਉਹ ਕਹਿੰਦੇ ਬੰਦੇ ਦੀ ਬੜੀ ਇੱਛਾ ਹੈਗੀ ਵੀ ਦੁਨੀਆਂ 'ਚ ਮੇਰੀ ਗੱਲਬਾਤ ਮੰਨੀ ਜਾਏ। ਚਲੋ ਜਿਹਦੀ ਦੁਨੀਆਂ 'ਚ ਨਹੀਂ, ਉਹ ਕਹਿੰਦਾ ਵੀ ਮੇਰੀ ਦੇਸ਼ ਵਿੱਚ ਮੰਨੀ ਜਾਏ। ਜਿਹਦੀ ਦੇਸ਼ ਦੀ 'ਚ ਨਹੀਂ, ਉਹ ਕਹਿੰਦਾ ਘੱਟੋ ਘੱਟ ਰਾਜਿਆਂ ਵਿੱਚ ਤਾਂ ਮੰਨੀ ਜਾਏ, ਘੱਟੋ ਘੱਟ ਪੰਜਾਬ ਵਾਲੇ ਤਾਂ ਗੱਲ ਮੰਨਣ। ਅਤੇ ਜਿਹਦੀ ਪੰਜਾਬ 'ਚ ਨਹੀਂ, ਫਿਰ ਉਹ ਅੰਮ੍ਰਿਤਸਰ 'ਤੇ ਆ ਜਾਂਦਾ ਵੀ ਘੱਟੋ ਘੱਟ ਅੰਮ੍ਰਿਤਸਰ ਵਾਲੇ ਹੀ ਗੱਲ ਮੰਨਣ। ਅਤੇ ਜਿਹਦੀ ਅੰਮ੍ਰਿਤਸਰ ਵਾਲੇ ਨਹੀਂ ਮੰਨਦੇ ਜੀ, ਉਹ ਆਪਣੇ ਮੁਹੱਲੇ ਵਿੱਚ ਆ ਜਾਂਦਾ ਜੀ, ਮੁਹੱਲੇ ਵਾਲੇ ਮੇਰੀ ਗੱਲ ਮੰਨਣ। ਅਤੇ ਜਿਹਦੀ ਮੁਹੱਲੇ ਵਾਲੇ ਨਹੀਂ ਮੰਨਦੇ ਜੀ, ਫਿਰ ਉਹ ਘਰ 'ਤੇ ਜ਼ੋਰ ਪਾਉਂਦਾ ਜੀ ਵੀ ਘੱਟੋ ਘੱਟ ਪਰਿਵਾਰ ਵਾਲੇ ਤਾਂ ਮੇਰੀ ਗੱਲ ਮੰਨਣ, ਇਹ ਵੀ ਨਹੀਂ ਮੰਨਦੇ। ਅਤੇ ਜਿਹਦੀ ਪਰਿਵਾਰ ਵਾਲੇ ਵੀ ਨਾ ਮੰਨਣ ਜੀ, ਉਹ ਕਹਿੰਦੇ ਫਿਰ ਉਹ ਧਾਰਮਿਕ ਅਸਥਾਨਾਂ 'ਤੇ ਆ ਕੇ ਰੋਭ ਪਾਉਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਵੀ ਹੁਣ ਇੱਥੇ ਮੰਨੋ ਮੇਰੀ, ਇੱਥੇ ਤਾਂ ਮੰਨੀ ਜਾਣੀ ਚਾਹੀਦੀ ਹੈ। ਹਾਂਜੀ, ਗੁਰੂ ਘਰ ਵਿੱਚ ਆ ਕੇ ਆਪਾਂ ਕਵੱਡਿਓਂ ਕੋਸ਼ਿਸ਼ ਕਰਨੀ ਹੈ, ਗੁਰੂ ਕੀ ਸੰਗਤ ਦਾ ਸਤਿਕਾਰ ਵੱਧ ਤੋਂ ਵੱਧ ਹੋਵੇ, ਸਤਿਗੁਰੂ ਜੀ ਦਾ ਸਤਿਕਾਰ ਵੱਧ ਤੋਂ ਵੱਧ ਹੋਵੇ। ਸਤਿਕਾਰ ਕਰਾਉਣ ਵਾਲੀ ਬਿਰਤੀ ਨਹੀਂ ਰੱਖਣੀ, ਵੀ ਸਾਡਾ ਸਤਿਕਾਰ ਹੋਵੇ ਜੀ। ਹੁਣ ਉਹ ਸਤਿਕਾਰ ਕਰਾਉਣਾ ਚਾਹੁੰਦਾ ਸੀ, ਗੁਰੂ ਸਾਹਿਬ ਨੇ ਉਹਦੇ ਵੱਲ ਵੇਖਿਆ ਵੀ ਨਹੀਂ ਸੀ, ਇੰਨੇ ਗੁੱਸੇ ਵਿੱਚ ਆਇਆ, ਇੰਨੇ ਮਾਣ ਵਿੱਚ ਆਇਆ, ਤਲਵਾਰ ਕੱਢ ਕੇ ਹੱਥ ਪਾ ਲਿਆ ਵੀ ਮੈਂ ਗੁਰੂ ਸਾਹਿਬ ਉੱਤੇ ਵਾਰ ਕਰ ਦੇਣਾ ਜੀ। ਹੁਣ ਉਹ ਵਾਰ ਕਰਨਾ ਚਾਹੁੰਦਾ ਸੱਚੇ ਪਾਤਸ਼ਾਹ ਉੱਤੇ। ਉਸੇ ਵੇਲੇ ਗੁਰੂ ਸਾਹਿਬ ਮਹਾਰਾਜ ਨੇ ਉਹਦੇ ਵੱਲ ਵੇਖਿਆ, ਤਾੜਨਾ ਕੀਤੀ। ਮਹਾਰਾਜ ਕਹਿੰਦੇ, ਉਹ ਗਿੱਦੜਾ ਕਾਇਰਾ, ਜਿੱਥੇ ਤਲਵਾਰ ਚਲਾਉਣੀ ਚਾਹੀਦੀ ਉੱਥੇ ਭੱਜ ਕੇ ਆ ਗਈਆਂ, ਅਤੇ ਜਿੱਥੇ ਸਤਿਕਾਰ ਕਰਨਾ ਚਾਹੀਦਾ ਉੱਥੇ ਕਹਿਣ ਲੱਗੇ ਤੂੰ ਤਲਵਾਰ ਕੱਢੀ ਫਿਰਦਾ। ਮਾਣ ਤੋੜ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਕੱਲ੍ਹ ਵੀ ਬੇਨਤੀ ਕੀਤੀ ਵੀ ਵੱਡਿਆਂ ਵਿੱਚ ਬਹੁਤ ਵੱਡੀ ਇਹ ਗੁਣ ਹੁੰਦਾ ਜੀ, ਉਹ ਛੇਤੀ ਕਿਤੇ ਕਿਸੇ ਦੇ ਅੰਦਰ ਹੰਕਾਰ ਨਹੀਂ ਆਉਣ ਦਿੰਦੇ ਜੀ। ਕਈ ਵਾਰੀ ਸਾਨੂੰ ਕੀਰਤਨ ਦਰਬਾਰਾਂ ਦੇ ਕਹਿਣ ਵਾਸਤੇ ਆਉਂਦੇ ਵੀ ਆ ਕੇ ਕਥਾ ਕਰੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਜੀ, ਜਾਈਦਾ ਜੀ। ਅਗਲੀ ਵਾਰੀ ਉਹ ਫਿਰ ਬੰਦੇ ਆਉਂਦੇ ਨਾ ਜੀ, ਅਤੇ ਉਹ ਇੱਕ ਪਾਰਟੀ ਨਹੀਂ, ਇੱਕ ਦੀ ਥਾਂ 'ਤੇ ਦੋ ਬਣੀਆਂ ਹੁੰਦੀਆਂ ਉੱਥੇ ਜੀ। ਪੁੱਛੀਦਾ ਵੀ ਕਿਉਂ, ਅਤੇ ਉਹ ਪਹਿਲੇ ਕਹਿੰਦੇ ਵੀ ਨਾ ਜੀ ਨਾ, ਉਹ ਤਾਂ ਬੜੇ ਝੂਠੇ ਬੰਦੇ, ਖਾਊ ਬੰਦੇ ਹੈਗੇ, ਮਾਇਆ ਚੁੱਕ ਕੇ ਸਾਰੀ ਖਾ ਗਏ ਨੇ। ਉਹ ਦੂਜੇ ਵੀ ਕਹਿਣ ਆ ਗਏ ਜੀ, ਅਤੇ ਦੂਜੇ ਵੀ ਇਹੋ ਹੀ ਕਹਿੰਦੇ ਵੀ ਪਹਿਲੇ ਬੜੇ ਮਾੜੇ ਹੈਗੇ, ਉਹ ਸਾਰਾ ਕੁਝ ਖਾ ਗਏ ਜੀ। ਹੁਣ ਗੱਲ ਕੀ ਸੀਗੀ ਜੀ, ਜਦੋਂ ਦੋਵੇਂ ਪਾਰਟੀਆਂ ਦੀ ਇੱਕ ਪਾਰਟੀ ਸੀ, ਉਦੋਂ ਤਾਂ ਸੇਵਾ ਕਰਨ ਦੇ ਚਾਅ ਵਿੱਚ ਇਹਨਾਂ ਨੇ ਕੰਮ ਆਰੰਭਿਆ ਸੀ, ਉਰੋਂ ਤਾਂ ਅੰਦਰ ਚਾਹ ਸੀ। ਪਰ ਗੱਲ ਕੀ, ਕੋਈ ਇਹੋ ਜਿਹਾ ਸਿਆਣਾ ਬੰਦਾ ਨਹੀਂ ਸੀ ਵਿੱਚ ਵੀ ਜਿਹੜਾ ਸਾਰਿਆਂ ਨੂੰ ਮਿਲਾ ਕੇ ਰੱਖੇ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਛੇਤੀ ਕਿਤੇ ਕਿਸੇ ਦੇ ਅੰਦਰ ਮਾਣ ਨਾ ਪੈਦਾ ਹੋਣ ਦੇ ਜੀ, ਮਾਣ ਨਾ ਪੈਦਾ ਹੋਣ ਦੇ ਜੀ, ਉਹ ਜਿਹੜਾ ਮਾਣ ਨਹੀਂ ਨਾ ਪੈਦਾ ਹੋਣ ਦਿੰਦਾ ਜੀ, ਉਹਦਾ ਬੜਾ ਵੱਡਾ ਲਾਭ ਹੁੰਦਾ ਜੀ। ਉਹਨੇ ਨਾਲ ਨਾਲ ਥੋੜ੍ਹੀ ਥੋੜ੍ਹੀ ਤਾੜਨਾ ਵੀ ਕਰੀ ਜਾਣੀ ਮਿੱਠੀ ਮਿੱਠੀ, ਅਤੇ ਨਾਲ ਨਾਲ ਕੰਮ ਵੀ ਕਰਾਈ ਜਾਣਾ ਜੀ, ਅਤੇ ਥੋੜ੍ਹਾ ਜਿਹਾ ਨੁਕਸ ਵੀ ਕੱਢ ਦੇਣਾ ਵੀ ਬੰਦੇ ਅੰਦਰ ਮਾਣ ਨਾ ਪੈਦਾ ਹੋਵੇ। ਗੱਜ ਕੇ ਆਖੋ ਵਾਹਿਗੁਰੂ। ਤਾਂ ਕਿ ਮਾਣ ਨਾ ਪੈਦਾ ਹੋਵੇ। ਅਤੇ ਆਪਾਂ ਜੇ ਇਹ ਕੰਮ ਕਰਨ ਲੱਗਾਂਗੇ ਨਾ ਜੀ, ਆਪਾਂ ਕਿਸੇ ਨੂੰ ਦਬਕਾ ਮਾਰ ਕੇ ਵੀ ਇਹਦਾ ਮਾਣ ਨਾ ਪੈਦਾ ਹੋ ਜਾਏ ਇਹਦੇ ਅੰਦਰ, ਅਤੇ ਸੰਗਤ ਜੀ ਉਲਟਾ ਸਾਡੇ ਅੰਦਰ ਹੀ ਮਾਣ ਪੈਦਾ ਹੋ ਜਾਂਦਾ। ਗੱਜ ਕੇ ਆਖੋ ਵਾਹਿਗੁਰੂ। ਕਈ ਵਾਰੀ ਕਿਸੇ ਦਾ ਮਾਣ ਤੋੜਦਿਆਂ ਤੋੜਦਿਆਂ ਸਾਡੇ ਆਪਣੇ ਮਨ ਅੰਦਰ ਮਾਣ ਪੈਦਾ ਹੋ ਜਾਂਦਾ ਜੀ। ਇਹ ਜਿਹੜੀ ਡਿਊਟੀ ਇਹ ਬੜੇ ਵੱਡਿਆਂ ਦੀ ਹੈ, ਗੁਰੂ ਸਾਹਿਬ ਨੇ ਆਪ ਚੁਣੇ ਹੁੰਦੇ ਜੀ ਇਹੋ ਜਿਹੇ, ਨਹੀਂ ਤਾਂ ਆਮ ਤੌਰ 'ਤੇ ਵੇਖੀਦਾ ਦੂਜੇ ਨੂੰ ਦਬਕਾ ਮਾਰਨ ਵਾਲਾ ਆਪ ਵੱਧ ਹੰਕਾਰੀ ਹੋ ਜਾਂਦਾ ਜੀ, ਉਹ ਮਾਣ ਵਾਲੀ ਜਿਹੜੀ ਗੱਲ ਉਹ ਆਪਣੇ 'ਚ ਜ਼ਿਆਦਾ ਪ੍ਰਵੇਸ਼ ਹੋ ਜਾਂਦੀ ਜੀ। ਦੂਜੇ ਦਾ ਜੀਵਨ ਸਵਾਰਦਿਆਂ ਸਵਾਰਦਿਆਂ ਬਹੁਤ ਸਾਰੇ ਬੰਦੇ ਐਸੇ ਨੇ ਜਿਨ੍ਹਾਂ ਦਾ ਆਪਣਾ ਜੀਵਨ ਜਿਹੜਾ ਢਿੱਲਾ, ਉਹ ਆਪਣਾ ਵੀ ਵਿਗਾੜ ਪੈਂਦੇ ਜੀ, ਆਪਣਾ ਵੀ ਵਿਗਾੜ ਪੈਂਦੇ ਜੀ। ਗੁਰੂ ਸਾਹਿਬ ਸਮਰੱਥ ਨੇ ਜਿਹਦਾ ਮਰਜ਼ੀ ਮਾਣ ਤੋੜ ਦੇਣ, ਜਿਹਨੂੰ ਮਰਜ਼ੀ ਮਾਣ ਬਖਸ਼ ਦੇਣ ਜੀ, ਬਖਸ਼ ਦੇਣ। ਆਪ ਜੀ ਨੇ ਸੁਣਿਆ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਮਾਣ ਤੋੜ ਦਿੱਤਾ ਜੀ, ਫਿਰ ਉਹ ਹੱਥ ਜੋੜ ਕੇ ਗੁਰੂ ਸਾਹਿਬ ਕੋਲੋਂ ਮਾਫ਼ੀ ਮੰਗਦਾ, ਮਹਾਰਾਜ ਮੇਰੇ ਅੰਦਰ ਦੀ ਗੱਲ ਤੁਸੀਂ ਜਾਣ ਲਈ, ਮੇਰੇ ਅੰਦਰ ਕੀ ਚੱਲ ਰਿਹਾ ਸੀ, ਅਤੇ ਗੁਰੂ ਸਾਹਿਬ ਮਹਾਰਾਜ ਮੈਨੂੰ ਬਖਸ਼ ਲਓ, ਮੇਰੇ ਕੋਲੋਂ ਬੜਾ ਵੱਡਾ ਪਾਪ ਹੋ ਗਿਆ, ਜਿੱਥੇ ਆ ਕੇ ਹੱਥ ਜੋੜਨੇ ਚਾਹੀਦੇ ਸਨ ਮੈਂ ਉੱਥੇ ਤਲਵਾਰ ਨੂੰ ਹੱਥ ਪਾਇਆ, ਅਤੇ ਸੱਚੇ ਪਾਤਸ਼ਾਹ ਮੈਨੂੰ ਮਾਫ਼ ਕਰ ਦਿਓ। ਗੁਰੂ ਸਾਹਿਬ ਨੇ ਫਿਰ ਪਿਆਰ ਵੀ ਕੀਤਾ, ਲਾਗੇ ਵੀ ਬਿਠਾਇਆ ਜੀ, ਇਹ ਪਿਆਰ ਵੀ ਕਰਦੇ ਵੱਡੇ ਜੀ। ਗੱਜ ਕੇ ਆਖੋ ਵਾਹਿਗੁਰੂ। ਜਿੱਥੇ ਤਾੜਨਾ ਕਰਨੀ ਉੱਥੇ ਤਾੜਨਾ, ਅਤੇ ਜਿੱਥੇ ਪਿਆਰ ਕਰਨਾ ਉੱਥੇ ਪਿਆਰ ਵੀ ਪੂਰਾ ਕਰਨਾ ਜੀ, ਪਿਆਰ ਵੀ। ਇਹ ਬੜੇ ਬੜੇ ਵੱਡੇ ਗੁਣ ਨੇ ਜੀ, ਅਤੇ ਕਈ ਗੁਰਮੁਖਾਂ ਮਹਾਂਪੁਰਸ਼ਾਂ ਦੇ ਵਿੱਚ ਇਹੋ ਜਿਹੇ ਗੁਰੂਆਂ ਵਾਲੇ ਗੁਣ ਆ ਜਾਂਦੇ ਜੀ। ਜੈਸੇ ਸਤਿਗੁਰੂ ਹੁੰਦੇ ਨੇ ਵੈਸੇ ਉਹਨਾਂ ਅੰਦਰ ਗੁਣ ਆਉਣੇ ਚਾਲੂ ਹੋ ਜਾਂਦੇ, ਕਿਉਂ ਉਹਨਾਂ ਦੇ ਅੰਦਰ ਗੁਰੂ ਕੀ ਬਾਣੀ ਦਾ ਬਲ ਇੰਨਾ ਹੁੰਦਾ ਜੀ, ਗੁਰੂ ਕੀ ਬਾਣੀ ਦਾ ਬਲ ਇੰਨਾ ਹੁੰਦਾ, ਨਾ ਕਿਸੇ ਅੰਦਰ ਮਾਣ ਹੀ ਆਉਣ ਦਿੰਦੇ ਜੀ, ਅਤੇ ਸਾਧ ਸੰਗਤ ਜੀ ਨਾ ਹੀ ਕਿਸੇ ਦਾ ਮਨ ਟੁੱਟਣ ਦਿੰਦੇ ਜੀ। ਗੁਰੂ ਸਾਹਿਬ ਮਹਾਰਾਜ ਉਹਨੂੰ ਕੋਲ ਬਿਠਾ ਕੇ ਕਹਿਣ ਲੱਗੇ, ਭਲਿਆ ਗਾਂ ਤੋਂ ਗੱਲ ਦਾ ਚੇਤਾ ਰੱਖਣਾ, ਫਕੀਰਾਂ ਅੱਗੇ ਸਦਾ ਹੀ ਨਿਮਰਤਾ ਰੱਖਣੀ ਹੈ। ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ ਬੇਨਤੀ ਹੈ, ਸਾਡੇ ਨਾ ਇੱਕ ਸਿੰਘ ਨੇ ਭਾਈ ਕੁਲਵੰਤ ਸਿੰਘ, ਬੜੀ ਬਾਣੀ ਪੜ੍ਹਦੇ ਜੀ, ਦਰਬਾਰ ਸਾਹਿਬ ਵੀ ਜ਼ਿਆਦਾ ਰਹਿੰਦੇ ਜੀ, ਅਤੇ ਬਹੁਤ ਗੁਰਬਾਣੀ ਪੜ੍ਹਦੇ, ਬਹੁਤ ਗੁਰਬਾਣੀ ਦਾ ਪਾਠ ਕਰਦੇ, ਹਰਿਮੰਦਰ ਸਾਹਿਬ ਜ਼ਿਆਦਾ ਰਹਿੰਦੇ ਜੀ, ਕਿਸੇ ਨਾਲ ਗੱਲ ਵੀ ਬਹੁਤ ਘੱਟ ਕਰਦੇ ਜੀ। ਕਈ ਵਾਰੀ ਇਹ ਵੀ ਇੱਕ ਤਰੀਕੇ ਦਾ ਨਾ ਜੀ ਪਾਪ ਹੀ ਹੈਗਾ ਜੀ, ਗਲਤ ਕੰਮ ਦੋਸ਼ ਹੈ, ਵਿਅਰਥ ਗੱਲਾਂ ਕਰਨੀਆਂ ਜੀ, ਜਿਨ੍ਹਾਂ ਦਾ ਮਤਲਬ ਹੀ ਨਹੀਂ ਹੈਗਾ ਉਹ ਵੀ ਗੱਲਾਂ ਕਰੀ ਜਾਣੀਆਂ ਜੀ, ਉਹ ਵੀ ਗੱਲਾਂ ਕਰੀ ਜਾਣੀਆਂ। ਹੁਣ ਉਹਨਾਂ ਇੱਕ ਗੱਲ ਆਖੀ, ਉਹ ਕਹਿੰਦੇ ਫਕੀਰਾਂ ਦੇ ਬਾਰੇ, ਉਹ ਕਹਿੰਦੇ ਕਦੀ ਫਕੀਰ ਨੂੰ ਟੀਚਰ ਨਾ ਕਰੋ। ਉਹਨਾਂ ਦਾ ਬਚਨ ਸਿੰਘ ਦੱਸ ਰਿਹਾ ਸੀ, ਕਦੀ ਫਕੀਰ ਨੂੰ ਟੀਚਰ ਨਾ ਕਰੋ। ਜੇ ਗਲਤੀ ਵੱਸ ਤੁਹਾਡੇ ਕੋਲੋਂ ਹੋ ਗਈ ਹੈ ਤੇ ਭੁੱਲ ਬਖਸ਼ਾ ਕੇ ਛੇਤੀ ਤੋਂ ਛੇਤੀ ਉਹਨੂੰ ਆਖੋ ਵੀ ਸਜ਼ਾ ਜਿਹੜੀ ਲਾਉਣੀ ਲਾ ਦਿਓ ਛੇਤੀ ਤੋਂ ਛੇਤੀ। ਕਿਉਂ? ਜੇ ਉਹ ਚੁੱਪ ਰਹਿ ਗਿਆ ਨਾ ਤੇ ਤੁਹਾਡਾ ਕੱਖ ਨਹੀਂ ਚੇ ਰਹਿਣਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਫਕੀਰ ਜੇ ਆਪ ਚੁੱਪ ਰਿਹਾ ਨਾ ਤੇ ਫਿਰ ਤੁਹਾਨੂੰ ਨਹੀਂ ਕੋਈ ਬਚਾ ਸਕਦਾ। ਕਿਉਂ? ਉਹਦੀ ਨਾਰਾਜ਼ਗੀ ਹੋ ਜਾਣੀ ਹੈ ਤੇ ਜਿੱਥੇ ਰੱਬ ਦੇ ਪਿਆਰੇ ਦੁਖੀ ਉੱਥੇ ਸੰਤਨ ਦੁੱਖ ਪਾਏ ਤੇ ਦੁਖੀ ਉੱਥੇ ਫਿਰ ਪਰਮੇਸ਼ਰ ਫਿਰ ਵੱਲੋਂ ਸਜ਼ਾ ਮਿਲਦੀ ਉਹਨਾਂ ਨੂੰ। ਉਹ ਕਹਿੰਦੇ ਇਸ ਕਰਕੇ ਕੋਸ਼ਿਸ਼ ਕਰੋ ਵੀ ਫਕੀਰਾਂ ਨਾਲ ਟਿੱਚਰਾਂ ਨਹੀਂ, ਫਕੀਰਾਂ ਅੱਗੇ ਹੱਥ ਜੋੜ ਕੇ ਉਹਨਾਂ ਅੱਗੇ ਨਿਮਰਤਾ ਅੱਗੇ ਰਹਿਣਾ। ਗੁਰੂ ਸਾਹਿਬ ਨੇ ਆਖਿਆ ਵੀ ਕੱਲ ਉਸ ਵਜ਼ੀਰ ਨੂੰ, ਜਰਨੈਲ ਨੂੰ, ਮਹਾਰਾਜ ਕਹਿੰਦੇ ਭਾਈ ਜਿਹੜਾ ਫਕੀਰਾਂ ਅੱਗੇ ਨੀਵਾਂ ਹੋ ਕੇ ਰਹਿੰਦਾ ਹੈ ਨਾ। ਕਹਿਣ ਲੱਗੇ ਉਹਨਾਂ 'ਤੇ ਗੁਰੂ ਪਰਮੇਸ਼ਰ ਖੁਸ਼ ਹੁੰਦਾ। ਕਹਿਣ ਲੱਗੇ ਬੜੇ ਸੁੱਖ ਮਿਲਦੇ ਨੇ, ਬਹੁਤ ਸੁੱਖ ਮਿਲਦੇ ਨੇ ਉਹਨਾਂ ਨੂੰ। ਸੋ ਸਾਧ ਸੰਗਤ ਜੀ, ਇੱਥੋਂ ਤੱਕ ਕੱਲ੍ਹ ਆਪ ਜੀ ਨੇ ਪ੍ਰਸੰਗ ਸੁਣਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਆਪਣੇ ਨਾਲ ਹੀ ਲੈ ਗਏ ਜੀ, ਉਹਨੂੰ ਆਪਣੇ ਨਾਲ ਹੀ ਲੈ ਗਏ, ਆਪਣੇ ਕੋਲ ਰੱਖਿਆ। ਸੋ ਇਹ ਤੋਂ ਅੱਗੇ ਹੁਣ ਪ੍ਰਸੰਗ ਚੱਲ ਰਿਹਾ। ਉਹਦਾ ਮਨ ਨੀਵਾਂ ਹੋ ਗਿਆ, ਉਹਨੇ ਪਸ਼ਚਾਤਾਪ ਕਰ ਲਿਆ ਜੀ। ਪਸ਼ਚਾਤਾਪ ਦਾ ਅਰਥ ਹੁੰਦਾ ਵੀ ਗਾਂਹ ਤੋਂ ਗਲਤੀ ਨਹੀਂ ਹੋਏਗੀ ਜੀ। ਮਹਾਰਾਜ ਗਾਂ ਤੋਂ ਕੋਈ ਵੀ ਫਕੀਰ ਮਿਲੇ, ਸੰਤ ਸਮੂਹ ਅਨੇਕ ਮਤੀਕੇ, ਮੈਂ ਰੱਬ ਦੇ ਪਿਆਰਿਆਂ ਦਾ ਸਤਿਕਾਰ ਕਰਾਂਗਾ ਸੱਚੇ ਪਾਤਸ਼ਾਹ। ਇਹਦੇ ਤੋਂ ਅੱਗੇ ਹੁਣ ਕਥਾ ਚੱਲ ਰਹੀ ਹੈ। ਅੱਜ ਗੁਰੂ ਸਾਹਿਬ ਨੇ ਉਹਨੂੰ ਮਾਣ ਬਖਸ਼ਣਾ ਜੀ। ਅੱਜ ਕੇ ਅੱਖ ਵਾਹਿਗੁਰੂ। ਕੱਲ੍ਹ ਜੇ ਝਾੜ ਕੀਤੀ ਸੀ ਨਾ ਜੀ, ਅੱਜ ਮਾਣ ਵੀ ਬਖਸ਼ ਦੇਣਾ ਜੀ ਉਹਨੂੰ। ਇਹ ਬੈਲੈਂਸ ਰੱਖਦੇ ਜੀ, ਬੈਲੈਂਸ। ਅਸੀਂ ਸਾਡੇ ਬੋਲ ਕਈ ਵਾਰੀ ਇੰਨੇ ਫਿੱਕੇ ਹੋ ਜਾਂਦੇ ਜੀ, ਬੰਦਾ ਸਾਡੇ ਤੋਂ ਟੁੱਟ ਜਾਂਦਾ ਜੀ, ਅਤੇ ਐਸੀ ਬਾਅਦ 'ਚੋਂ ਸਾਡੇ ਵਿੱਚ ਕਲਾ ਨਹੀਂ ਹੁੰਦੀ ਵੀ ਅਸੀਂ ਮੁੜ ਜੋੜ ਸਕੀਏ ਜੀ। ਪਰ ਗੁਰੂ ਸਾਹਿਬ ਬੜੇ ਸਮਰੱਥ ਜੀ, ਨਾ ਉਹਨੂੰ ਟੁੱਟਿਆ ਤੋੜਿਆ ਨਹੀਂ ਜੀ, ਉਹਨੂੰ ਸਮਝਾਇਆ, ਉਹਦੇ ਅੰਦਰ ਗੱਲ ਵਸਾ ਦਿੱਤੀ, ਉਹਦੇ ਹਿਰਦੇ ਵਿੱਚ ਗੱਲ ਪ੍ਰਵੇਸ਼ ਕਰ ਗਈ। ਗੱਜ ਕੇ ਆਖੋ ਵਾਹਿਗੁਰੂ। ਉਹਦੇ ਹਿਰਦੇ ਵਿੱਚ ਗੱਲ ਪ੍ਰਵੇਸ਼ ਕਰ ਗਈ ਵੀ ਰੱਬ ਦੇ ਪਿਆਰਿਆਂ ਦਾ ਤਿਰਸਕਾਰ ਨਹੀਂ ਕਰਨਾ, ਇਹਨਾਂ ਦਾ ਸਤਿਕਾਰ ਕਰਨਾ, ਇਹਨਾਂ ਦਾ ਸਤਿਕਾਰ ਕਰਨਾ। ਉਹਦੇ ਹਿਰਦੇ ਅੰਦਰ ਗੱਲ ਵਸ ਗਈ। ਹੁਣ ਇਹਦੇ ਤੋਂ ਅੱਗੇ ਪ੍ਰਸੰਗ ਸਾਧ ਸੰਗਤ ਜੀ ਸਰਵਣ ਕਰਨਾ। ਛੇਵੇਂ ਪਾਤਸ਼ਾਹ ਕਿਵੇਂ ਫਿਰ ਨਿਮਾਣੇ ਨੂੰ ਮਾਣ ਦਿੰਦੇ ਜੀ, ਉਹ ਆਪ ਜੀ ਪ੍ਰੇਮ ਸਹਿਤ ਸਰਵਣ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਹੁਤ ਹੀ ਪ੍ਰੇਮ ਨਾਲ ਸਭ ਸਿੱਖ ਸੰਗਤ ਆਖੋ ਜੀ ਸਤਨਾਮ ਸ੍ਰੀ। ਫਿਰ ਸੱਚੇ ਪਾਤਸ਼ਾਹ ਡੇਰੇ ਆ ਗਏ ਜੀ। ਡੇਰਾ ਸ਼ਬਦ ਭਾਵ ਨਿੱਜੀ ਘਰ ਜੀ। ਮਹਾਰਾਜ ਆਪਣੇ ਅਸਥਾਨ 'ਤੇ ਆ ਗਏ ਸੱਚੇ ਪਾਤਸ਼ਾਹ। ਜਦੋਂ ਮਹਾਰਾਜ ਆਪਣੇ ਅਸਥਾਨ 'ਤੇ ਆਏ ਤਾਂ ਉਹ ਫਿਰ ਖਾਨ ਨਾਲ ਹੀ ਆਇਆ ਸੀਗਾ ਜਰਨੈਲ, ਅਤੇ ਸਿੱਧੀ ਵਿਚਾਰੇ ਦੀ ਨੌਕਰੀ ਛੁੱਟੀ ਸੀ, ਕਲਪਿਆ ਸੀਗਾ। ਗੁਰੂ ਸਾਹਿਬ ਨੇ ਆਖਿਆ ਸਿੱਖੋ ਇਹਨੂੰ ਵਧੀਆ ਪ੍ਰਸ਼ਾਦਾ ਛਕਾਓ। ਕਹਿਣ ਲੱਗੇ ਇਹਨੂੰ ਪ੍ਰਸ਼ਾਦਾ ਛਕਾਓ। ਕਹਿਣ ਲੱਗੇ ਪ੍ਰੇਮ ਨਾ, ਹਾਂਜੀ,
ਦਿਨ ਦੋਇਕ ਗੁਰ ਕੇ ਟਿਗ ਰਹਿਓ ਭਾਉ ਵਿਸਾਲ ਹਿਰਦੈ ਮਹਿ ਲਹਿਓ।
ਦੋ ਦਿਨ ਉਹ ਫਿਰ ਖਾਨ ਜਿਹੜਾ ਸੀ ਜਰਨੈਲ, ਉਹ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਿਹਾ ਜੀ ਦੋ ਦਿਨ। ਤੇ ਦੋਵੇਂ ਦਿਨ ਨਾ ਜੀ ਬੜੀ ਸ਼ਰਧਾ ਧਾਰ ਕੇ ਰੱਖੀ ਉਹਨੇ। ਕਿਉਂ? ਕਿਉਂਕਿ ਅਭਿਮਾਨ ਦੂਰ ਹੋ ਗਿਆ, ਗੁਰੂ ਸਾਹਿਬ ਦੇ ਬਚਨ ਹਿਰਦੇ ਵਿੱਚ ਵਸ ਗਏ, ਹੁਣ ਸ਼ਰਧਾ ਆ ਗਈ ਜੀ ਅੰਦਰ, ਸ਼ਰਧਾ ਆ ਗਈ। ਸ਼ਰਧਾ ਅੰਦਰ ਆ ਜਾਣਾ ਬੜੀ ਵੱਡੀ ਦਾਤ ਚ ਕਰਤੇ ਪੁਰਖ ਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਸ਼ਰਧਾ ਅੰਦਰ ਆਉਣਾ ਬੜੀ ਵੱਡੀ ਗੱਲ। ਗੁਰੂ ਸਾਹਿਬ ਅੱਗੇ ਵੀ ਅਰਦਾਸ ਕਰਿਆ ਕਰੋ, ਮਹਾਰਾਜ ਸਾਨੂੰ ਪੂਰਾ ਪੂਰਾ ਭਰੋਸਾ ਬਖਸ਼ੋ ਜੀ, ਪੂਰਾ ਪੂਰਾ ਭਰੋਸਾ ਬਖਸ਼ੋ ਆਪਣੇ 'ਤੇ। ਕਿਤੇ ਐਵੇਂ ਛੋਟੀ ਮੋਟੀ ਆਮ ਬੰਦੇ ਦੀ ਗੱਲ ਸੁਣ ਕੇ ਸਾਡਾ ਮਨ ਡੋਲੇ ਨਾ, ਸਾਡਾ ਪੂਰਾ ਪੂਰਾ ਭਰੋਸਾ ਹੋਵੇ ਜੀ। ਸ਼ਰਧਾ ਦਾ ਅਰਥ ਜੋ ਕਹਿਤਾ ਸੱਤ ਜੀ, ਹੁਣ ਉਹਦੀ ਸ਼ਰਧਾ ਬੜੀ ਪੈਦਾ ਹੋ ਗਈ ਦਿਖਾਉਣ ਦੀ, ਬੜੀ ਸ਼ਰਧਾ ਪੈਦਾ ਹੋ ਗਈ ਗੁਰੂ ਸਾਹਿਬ ਉੱਤੇ। ਹਾਂਜੀ,
ਉਸਤਤ ਕਰਤ ਰਹਿਤ ਨਿਸ ਦਿਨ
ਮੈਂ ਤੇ ਗੱਜ ਕੇ ਆਖੋ ਵਾਹਿਗੁਰੂ। ਦੋ ਦਿਨ ਉਹ ਕੋਲ ਰਿਹਾ ਜੀ, ਤੇ ਦੋਵੇਂ ਦਿਨ ਉਸਤਤ ਹੀ ਕਰੀ ਗਿਆ ਮਹਾਰਾਜ ਦੀ, ਸਿਫਤਾਂ ਹੀ ਸਿਫਤਾਂ ਕਰੀ ਗਿਆ ਮਹਾਰਾਜ। ਆਪ ਜੀ ਧੰਨੋ ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਬਖਸ਼ ਲਿਆ, ਧੰਨੋ ਸੱਚੇ ਪਾਤਸ਼ਾਹ। ਹਾਂਜੀ,
ਗੁਰ ਕੇ ਗੁਣ ਗਨ ਚਿਤਵੈ ਹੈ ਮਨ ਮੈਂ
ਤੇ ਗੱਜ ਕੇ ਆਖੋ ਵਾਹਿਗੁਰੂ। ਨਿਰਾ ਮੁੱਖੋਂ ਹੀ ਨੀ ਉਹਨੇ ਆਖਿਆ ਜੀ, ਸਾਧ ਸੰਗਤ ਜੀ ਮਨ ਵਿੱਚ ਵੀ ਗੁਰੂ ਸਾਹਿਬ ਦੀਆਂ ਸਿਫਤਾਂ ਕਰਦਾ ਗਿਆ ਹੈ। ਧੰਨ ਨੇ ਮੈਨੂੰ ਮਾਣ ਬਖਸ਼ਿਸ਼ ਕੀਤਾ, ਗੋਲ ਬਿਠਾਇਆ, ਪ੍ਰਸ਼ਾਦਾ ਛਕਾਇਆ, ਤੇ ਫਿਰ ਗੁਰੂ ਘਰ ਵਿੱਚ ਹੋ ਰਿਹਾ ਸੀ ਕੀਰਤਨ, ਉਹਨੇ ਕੀਰਤਨ ਸੁਣਿਆ, ਗੁਰੂ ਸਾਹਿਬ ਜੀ ਦੇ ਬਚਨ ਸੁਣੇ, ਤੇ ਗੁਰੂ ਸਾਹਿਬ ਦੇ ਗੁਣ ਹੀ ਗਾਈ ਜਾ ਰਿਹਾ ਜੀ। ਵੇਖ ਲਓ ਥੋੜ੍ਹੀ ਸੰਗਤ ਕੀਤਿਆਂ ਕਿੱਡਾ ਵੱਡਾ ਲਾਭ ਹੋ ਗਿਆ। ਗੱਲ ਕੀ ਕਿਰਪਾ ਦ੍ਰਿਸ਼ਟੀ ਹੋ ਗਈ ਨਾ ਗੁਰੂ ਸਾਹਿਬ ਦੀ। ਕੱਲ ਜਿਹੜਾ ਹੱਥ 'ਚ ਤਲਵਾਰ ਫੜੀ ਬੈਠਾ ਸੀ, ਅੱਜ ਹੱਥ ਜੋੜ ਕੇ ਬੈਠਾ ਜੀ, ਕਿਰਪਾ ਦ੍ਰਿਸ਼ਟੀ ਹੋ ਗਈ ਗੁਰੂ ਸਾਹਿਬ ਜੀ ਦੀ। ਹਾਂਜੀ,
ਬੈਠੇ ਹੋ ਨਿਕਟ ਬਿਲੋਕ ਕਿਰਪਾਲਾ।
ਹੁਣ ਨਾ ਜੀ ਦੋ ਦਿਨ ਹੋ ਗਏ ਇਹਨੂੰ ਆਏ ਨੂੰ, ਤੇ ਗੁਰੂ ਸਾਹਿਬ ਮਹਾਰਾਜ ਤਖ਼ਤ ਤੇ ਬੈਠੇ ਤੇ ਵੀ ਲਾਗੇ ਬੈਠਾ ਸੀਗਾ ਜੀ, ਅਸ ਲਾਗੇ ਹੇਠਾਂ ਨਾ ਜੀ, ਸੰਗਤ ਵਿੱਚ ਲਾਗੇ ਬੈਠਾ ਸੀ ਇਹ ਖਾਨ। ਹਾਂਜੀ,
ਬਿਰਧ ਸੰਭਾਰ ਕਹਿਓ ਤਿਸ ਕਾਲਾ।
ਤੇ ਗੁਰੂ ਸਾਹਿਬ ਜੀ ਦਾ ਬਿਰਧ ਕੀ ਹੈ? ਗੁਰੂ ਸਾਹਿਬ ਜੀ ਦਾ ਬਿਰਧ ਮਹਾਰਾਜ ਨੇ ਬਾਣੀ 'ਚ ਲਿਖਿਆ, ਗੱਜ ਕੇ ਆਖੋ ਵਾਹਿਗੁਰੂ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਹਾਂਜੀ, ਇੱਥੇ ਦੇਈ ਪਾਠ ਨਹੀਂ ਹੈਗਾ, ਪਾਠ ਦੇਈ ਹੈ। ਦੇਈ ਦਾ ਅਰਥ ਹੈ ਦੇਖਣ ਨਹੀਂ ਦਿੰਦਾ ਵਾਹਿਗੁਰੂ ਪਰਮੇਸ਼ਰ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਪਰਮੇਸ਼ਰ ਦਾ ਬੜਾ ਵੱਡਾ ਸੁਭਾਅ, ਉਹਨਾਂ 'ਤੇ ਔਖੀ ਘੜੀ ਨਹੀਂ ਆਉਣ ਦਿੰਦਾ ਜੀ, ਔਖੀ ਘੜੀ ਨਹੀਂ ਆਉਣ ਦਿੰਦਾ। ਪਰਮੇਸ਼ਰ ਜੀ ਦਾ ਸੁਭਾਅ ਹੈ ਐਸਾ। ਸੰਗਤ ਜੀ, ਭਾਈ ਸੰਤੋਖ ਸਿੰਘ ਜੀ ਲਿਖਦੇ, ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਸੰਗਤ ਵਿੱਚ ਤੇ ਆਇਆ, ਪਰ ਕਿਤੇ ਨਾ ਕਿਤੇ ਇਹਦੀ ਬੇਇੱਜ਼ਤੀ ਬੜੀ ਹੋਈ, ਉੱਥੇ ਬਾਦਸ਼ਾਹ ਦੇ ਦਰਬਾਰ ਵਿੱਚ ਬੇਇੱਜ਼ਤੀ ਹੋਈ ਇਹਦੀ। ਤੇ ਗੁਰੂ ਸਾਹਿਬ ਕਿਰਪਾਲੂ ਬਿਰਧ ਵਿੱਚ ਆਏ ਸੱਚੇ ਪਾਤਸ਼ਾਹ। ਹਾਂਜੀ,
ਜਾਹੋ ਖਾਨ ਅਬ ਸਦਨ ਮਝਾਰੀ,
ਹਾਂਜੀ,
ਬਣੇ ਪ੍ਰਥਮ ਸਭ ਮਨ ਸਭ ਭਾਰੀ।
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਜਾ ਖਾਨਾ, ਜਰਨੈਲ ਖਾਨ ਮਹਾਰਾਜ ਕਹਿੰਦੇ ਜਾ ਖਾਨ, ਹੁਣ ਆਪਣੇ ਘਰ ਵਿੱਚ ਜਾ ਕਹਿਣ ਲੱਗੇ, ਘਰ ਵਿੱਚ ਜਾ। ਜਿਹੜੇ ਬਾਦਸ਼ਾਹ ਨੇ ਆਪ ਤੈਨੂੰ ਆਖਿਆ ਸੀ ਨਾ ਨਿਕਲ ਜਾ, ਉਹ ਬਾਦਸ਼ਾਹ ਆਪ ਬੰਦੇ ਭੇਜੇਗਾ ਤੈਨੂੰ ਸੱਦਣ ਵਾਸਤੇ ਕਹਿਣ ਲੱਗੇ, ਉਹ ਆਪ ਸੱਦਾ ਦਏਗਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਆਪ ਸੱਦੇਗਾ, ਜਾ ਤੂੰ ਕਹਿਣ ਲੱਗੇ ਹੁਣ। ਹਾਂਜੀ,
ਸ਼੍ਰੀ ਗੁਰੂ ਨਾਨਕ ਬਖਸ਼ਿਓ ਤੋਹੇ,
ਹਾਂਜੀ,
ਸਕਲ ਸਮਾਜ ਜਥਾ ਪੁਨ ਹੋਏ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਾ, ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਤੈਨੂੰ ਬਖਸ਼ ਦਿੱਤਾ ਕਹਿਣ ਲੱਗੇ। ਹਾਂਜੀ, ਇਹ ਵੀ ਵੇਖ ਲਓ ਆਪਣਾ ਨਾਂ ਨਹੀਂ ਲਿਆ ਵੀ ਅਸੀਂ ਬਖਸ਼ਿਆ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਨੇ ਤੈਨੂੰ ਬਖਸ਼ ਦਿੱਤਾ, ਤੇਰਾ ਪਹਿਲਾਂ ਨਾਲੋਂ ਵੀ ਜ਼ਿਆਦਾ ਸਤਿਕਾਰ ਹੋਏਗਾ ਕਹਿਣ ਲੱਗੇ, ਪਹਿਲਾਂ ਨਾਲੋਂ ਵੀ ਜ਼ਿਆਦਾ ਸਤਿਕਾਰ ਹੋਏਗਾ। ਅੱਗੇ ਤਾਂ ਜਿਹੜਾ ਹੈ ਸੀ ਹੈ ਹੀ ਸੀ, ਹੁਣ ਇੱਕ ਵਾਰ ਸਾਡਾ ਬਚਨ ਮੰਨ ਕੇ ਘਰ ਜਾ, ਕਹਿਣ ਲੱਗੇ ਪਹਿਲਾਂ ਨਾਲੋਂ ਜ਼ਿਆਦਾ ਸਤਿਕਾਰ ਹੋਏਗਾ ਤੇਰਾ। ਹਾਂਜੀ,
ਸੁਣ ਬਾਰ ਗੁਰ ਕੋ ਹਰਖਿਓ ਖਾਨ, ਬਾਰ ਬਾਰ ਪਦ ਬੰਧਨ ਠਾਨ।
ਤੇ ਉਹਨੇ ਸੁਣਿਆ ਜੀ ਖਾਨ ਨੇ, ਉਹ ਤੇ ਹੈਰਾਨ ਵੀ ਹੋ ਗਿਆ ਜੀ, ਹੈ ਮਹਾਰਾਜ, ਉਹਨੇ ਤੇ ਧੱਕੇ ਮਾਰ ਕੇ ਬਾਹਰ ਕੱਢਿਆ। ਮਹਾਰਾਜ ਕਹਿੰਦੇ ਹੁਣ ਆਪ ਸੱਦੇ ਘੱਲੇਗਾ ਤੈਨੂੰ ਕਹਿਣ ਲੱਗੇ। ਹਾਂਜੀ, ਇਹ ਆ ਦੋਹਾਂ ਸਿਰਿਆਂ ਕਾ ਆਪ ਸਵਾਮੀ, ਖੇਲੈ ਬਿਗਸੈ ਅੰਤਰ ਜਾਮੀ। ਦੋਵੇਂ ਪਾਸੇ ਹੱਥ ਵਿੱਚ ਨੇ, ਜਿਹੜਾ ਪਾਸਾ ਜਿੱਧਰ ਮਰਜ਼ੀ ਮੋੜ ਦੇਣ ਦੀ। ਹਾਂਜੀ, ਸੱਚੇ ਪਾਤਸ਼ਾਹ ਕਹਿੰਦੇ ਤੂੰ ਜਾ, ਤੈਨੂੰ ਆਪ ਸੱਦੇਗਾ। ਉਹ ਨਮਸਕਾਰ ਕੀਤੀ, ਬਲਿਹਾਰ ਜਾ ਰਿਹਾ, ਧੰਨ ਧੰਨ ਕਹਿ ਰਿਹਾ, ਮਹਾਰਾਜ ਤੁਸੀਂ ਧੰਨ ਹੋ ਸੱਚੇ ਪਾਤਸ਼ਾਹ। ਹਾਂਜੀ,
ਮਾਨਿਓ ਬਚਨ ਭਾਉ ਕੋ ਧਾਰਾ।
ਤੇ ਗੁਰੂ ਸਾਹਿਬ ਜੀ ਦਾ ਫਿਰ ਬਚਨ ਉਹਨੇ ਬੜੇ ਪ੍ਰੇਮ ਨਾਲ ਮੰਨਿਆ, ਗੱਜ ਕੇ ਆਖੋ ਵਾਹਿਗੁਰੂ। ਬਹੁਤ ਪ੍ਰੇਮ ਨਾਲ ਬਚਨ ਮੰਨ ਲਿਆ ਜੀ। ਹਾਂਜੀ,
ਲੈ ਆਇਸ ਕੋ ਸਦਨ ਸਿਧਾਰਾ।
ਤੇ ਬਿਨਾਂ ਕਿਸੇ ਯਤਨ ਤੋਂ ਮਹਾਰਾਜ ਨੇ ਕਿਹਾ ਹੁਣ ਤੂੰ ਨੀ ਜਾਣਾ ਉੱਥੇ, ਉੱਥੇ ਜਾ ਕੇ ਮਾਫ਼ੀ ਵੀ ਨਹੀਂ ਮੰਗਣੀ, ਕੁਛ ਨਹੀਂ ਕਰਨਾ, ਆਪ ਉਹਦੇ ਬੰਦੇ ਆਉਣਗੇ ਤੈਨੂੰ ਲੈਣ ਵਾਸਤੇ ਕਹਿਣ ਲੱਗੇ, ਆਪੇ ਹੀ ਆ ਜਾਣਗੇ, ਬਸ ਤੂੰ ਘਰ ਜਾ ਕੇ ਬਹਿ ਜਾ। ਸਾਧ ਸੰਗਤ ਜੀ, ਉਹ ਫਿਰ ਆਪਣੇ ਘਰ ਵਿੱਚ ਚਲੇ ਗਿਆ ਜੀ, ਆਪਣੇ ਘਰ ਵਿੱਚ। ਬਚਨ ਮੰਨਣਾ ਬੜੀ ਵੱਡੀ ਗੱਲ ਹੈ ਜੀ, ਗੱਜ ਕੇ ਆਖੋ ਵਾਹਿਗੁਰੂ। ਉਹ ਇਹ ਵੀ ਕਹਿ ਸਕਦਾ ਸੀ ਮਹਾਰਾਜ ਧੱਕੇ ਮਾਰ ਮਾਰ ਕੱਟਿਆ, ਹੁਣ ਕਿੱਥੋਂ ਸੱਦਣਾ ਉਹਨੇ, ਬਾਦਸ਼ਾਹ ਤਾਂ ਕਹਿੰਦਾ ਸੀ ਮੇਰਾ ਨਾਮ ਮਿੱਟੀ 'ਚ ਰੋਲ ਦਿੱਤਾ, ਹੁਣ ਨਹੀਂ ਉਹਨੇ ਸੜਨਾ। ਪਰ ਸੰਗਤ ਜੀ, ਬਚਨ ਮੰਨਣ ਵਾਲੇ ਪ੍ਰਾਪਤੀ ਕਰ ਜਾਂਦੇ ਜੀ, ਪ੍ਰਾਪਤੀ ਕਰ ਜਾਂਦੇ ਨੇ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਬੈਠੇ ਤਾਂ ਦੁਪਹਿਰ ਦਾ ਸਮਾਂ ਜੀ, ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪੁੱਤਰ ਨੂੰ ਆਖਿਆ ਪਹਿਲਾਂ ਜੀ, ਕਹਿਣ ਲੱਗੇ ਰੁੱਖ ਹਿਲਾਓ ਅੱਜ, ਲਾਂਗਰੀ ਨੂੰ ਆਖਿਆ ਲੰਗਰ ਨਹੀਂ ਪਕਾਉਣਾ ਭਾਈ, ਉਹਨੇ ਆਖਿਆ ਸਤ ਬਚਨ। ਮਹਾਰਾਜ ਕਹਿੰਦੇ ਅੱਜ ਮਠਿਆਈਆਂ ਛਕਾਉਣੀਆਂ, ਮਠਿਆਈਆਂ ਸਤ ਬਚਨ ਜੀ। ਇੱਕ ਨੂੰ ਆਖਿਆ ਵੀ ਚੜੋ ਤੇ ਆ ਟਾਣੀ ਹਿਲਾਓ ਤੇ ਮਠਿਆਈਆਂ ਉਤਰਨਗੀਆਂ, ਤੇ ਆਪਣੀ ਬੁੱਧੀ ਨਹੀਂ ਨਾ ਜੀ ਅੱਗੇ ਟਿਕਣ ਦਿੰਦੀ ਜੀ, ਬੰਦੇ ਦੀ ਆਪਣੀ ਬੁੱਧੀ ਵੀ ਨਹੀਂ ਟਿਕਣ ਦਿੰਦੀ। ਉਹ ਕਹਿਣ ਲੱਗੇ ਮਹਾਰਾਜ, ਅੰਬ ਦਾ ਰੁੱਖ ਹੋਵੇ ਤੇ ਸੇਬ ਨਹੀਂ ਲੱਗਦਾ, ਅੰਬ ਦਾ ਰੁੱਖ ਹੋਵੇ ਤੇ ਸੇਬ ਕਦੀ ਨਹੀਂ ਲੱਗਾ, ਤੇ ਸੱਚੇ ਪਾਤਸ਼ਾਹ ਰੁੱਖ ਨੂੰ ਮਠਿਆਈ ਕਿੱਥੋਂ ਲੱਗੇਗੀ, ਇੱਕ ਰੁੱਖ ਨੂੰ ਦੂਜਾ ਫਲ ਨਹੀਂ ਲੱਗਦਾ, ਮਠਿਆਈ ਕਿੱਥੋਂ ਲੱਗੇਗੀ। ਦੂਜੇ ਨੂੰ ਇਸ਼ਾਰਾ ਕੀਤਾ ਮਹਾਰਾਜ, ਦੂਜਾ ਸਹੀ ਪਹਿਲਾਂ ਸਹੀ ਕਹਿ ਰਿਹਾ। ਲੈਣਾ ਜੀ ਨੂੰ ਆਖਿਆ ਚੱਲ ਭਾਈ ਲੈਣਿਆ, ਇਸ਼ਾਰਾ ਹੀ ਕੀਤਾ ਜੀ, ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਸਭ ਤੋਂ ਪਹਿਲਾਂ ਭਾਈ ਲੈਣਾ ਜੀ ਨੇ ਚਾਦਰ ਵਿਛਾਈ ਥੱਲੇ ਜੀ। ਹੁਣ ਜਦੋਂ ਚਾਦਰ ਵਿਛਾਈ ਤੇ ਲੱਗਦੇ ਪੁੱਛਦੇ ਵੀ ਇਹਨੂੰ ਹੋ ਕੀ ਗਿਆ, ਉਹ ਕਹਿੰਦਾ ਜੀ ਉੱਤੋਂ ਮਠਿਆਈਆਂ ਡਿੱਗੜੀਆਂ। ਗੁਰੂ ਸਾਹਿਬ ਕਹਿਣ ਲੱਗੇ ਦੂਜੇ ਪਾਤਸ਼ਾਹ, ਉੱਤੋਂ ਮਠਿਆਈਆਂ ਡਿੱਗੜੀਆਂ ਤੇ ਥੱਲੇ ਗੰਦੀਆਂ ਹੋਣ ਗਈਆਂ। ਕਹਿਣ ਲੱਗੇ ਥੱਲੇ ਸੁੱਚਾ ਬਸਤਰ ਵਿਛਾਈਏ। ਉਹ ਕਹਿਣ ਲੱਗੇ ਇਹਨਾਂ ਦੀ ਉਮਰ ਬਜ਼ੁਰਗ ਹੈ, ਤੂੰ ਤੇ ਸਿਆਣਾ। ਉਹ ਕਹਿਣ ਲੱਗੇ ਸੁਣ ਲਾ ਭਾਈ ਗੁਰੂ ਅੰਗਦ ਸਾਹਿਬ, ਗੱਲ ਤੇ ਗੁਰੂ ਦੀ ਬਚਨ ਦੀ ਹੈ। ਕਹਿਣ ਲੱਗੇ ਮੈਨੂੰ ਹੁਕਮ ਹੋਇਆ ਟਾਣੀ ਹਿਲਾਉਣੀ ਤੇ ਹਿਲਾਉਣੀ, ਆਖਿਆ ਮਿਠਾਈਆਂ ਡਿੱਗਣੀਆਂ ਤੇ ਡਿੱਗਣੀਆਂ ਹੀ ਹੈ। ਕਹਿਣ ਲੱਗੇ ਤਰਕ ਬੁੱਧੀ ਨਹੀਂ, ਸ਼ਰਧਾ ਵਾਲੀ ਬੁੱਧੀ ਜੀ। ਹਾਂਜੀ, ਹੁਣ ਇਹ ਕੰਮ ਸੇਮ ਟੂ ਸੇਮ ਅੱਜ ਵਾਲਾ ਹਾਲ 'ਚ ਆਹ ਕੰਮ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋ ਸਕਦਾ, ਉਸ ਤਰ੍ਹਾਂ ਨਹੀਂ ਹੋ ਸਕਦਾ। ਹੁਣ ਸਾਧ ਸੰਗਤ ਜੀ, ਰੁੱਖ 'ਤੇ ਕਿਹੜਾ ਹਲਵਾਈ ਬੈਠੇ ਜਲੇਬੀਆਂ ਕੱਢਣ ਦਏ ਸੀਗੇ ਜੀ, ਜਾਂ ਰੁੱਖ 'ਤੇ ਲੱਡੂਆਂ ਦੀ ਭਰ ਭਰ ਟਰੇਆਂ ਰੱਖੀਆਂ ਸੀ ਮਹਾਰਾਜ ਨੇ, ਬਸ ਬਚਨ ਹੀ ਸੀ ਨਾ ਜੀ। ਅਤੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਪਾ ਕੇ ਜਦੋਂ ਟਾਣੀ ਹਿਲਾਈ, ਇਹੋ ਇਹੋ ਜਿਹੀਆਂ ਮਠਿਆਈਆਂ ਡਿੱਗੀਆਂ, ਵੀ ਕਿਆ ਕਹਿਣੇ ਸਨ ਜੀ, ਕਿਆ ਕਹਿਣੇ ਸਨ। ਮਹਾਰਾਜ ਕਹਿੰਦੇ ਲੈਣੇ ਆ, ਜੋ ਜੋ ਸੋਚਦਾ ਜਾਏਗਾ ਉਹ ਡਿੱਗੀ ਜਾਏਗਾ, ਉਹ ਜਿਹੜਾ ਫੁਰਨਾ ਬਣਾਉਂਦੇ ਲੱਡੂ ਤੇ ਲੱਡੂ ਆ ਜਾਂਦੇ, ਜਲੇਬੀਆਂ ਤਾਂ ਜਲੇਬੀਆਂ ਆ ਜਾਂਦੀਆਂ। ਗੱਲ ਤੇ ਬਚਨ ਮੰਨਣ ਦੀ ਹੈ, ਜਿਹੜਾ ਬਚਨ ਨਹੀਂ ਮੰਨਦਾ ਫਿਰ ਪ੍ਰਾਪਤੀ ਨਹੀਂ ਹੁੰਦੀ। ਗੱਜ ਕੇ ਆਖੋ ਵਾਹਿਗੁਰੂ। ਤੇ ਸੱਚੀ ਗੱਲ ਇਹ ਹੈ, ਕਈ ਵਾਰੀ ਆਪਾਂ ਬਚਨ ਸੁਣ ਲੈਂਦੇ ਹਾਂ, ਸੁਣ ਕੇ ਤਰਕ ਆ ਜਾਂਦੀ ਵੀ ਇਹ ਗੱਲ ਤੇ ਹੋ ਹੀ ਨਹੀਂ ਸਕਦੀ, ਗੁਰੂ ਸਾਹਿਬ ਕੀ ਕਰ, ਇਹ ਗੱਲ ਨਹੀਂ ਹੋ ਸਕਦੀ। ਪਰ ਸਿੱਖੀ ਸ਼ੁਰੂ ਹੀ ਉੱਥੋਂ ਹੁੰਦੀ ਹੈ ਜੀ। ਹਾਂਜੀ, ਪੂਰੀ ਪੂਰਾ ਆਤਮ ਸਮਰਪਣ ਜੀ। ਹੁਣ ਮਹਾਰਾਜ ਕਹਿਣ ਲੱਗੇ ਤੂੰ ਜਾ, ਤੇ ਸਹੀ ਕਹਿਣ ਲੱਗੇ, ਆਪੇ ਹੀ ਤੈਨੂੰ ਘਰ ਸੱਦਣ ਆਉਣਗੇ। ਉਹ ਖਾਨ ਘਰ ਚਲੇ ਗਿਆ, ਘਰ ਜਾ ਕੇ ਬਹਿ ਗਿਆ, ਉਹਨੇ ਇੱਕ ਵਾਰੀ ਬਾਦਸ਼ਾਹ ਵੱਲ ਨਹੀਂ ਗਿਆ ਜੀ। ਹਾਂਜੀ,
ਚਾਰ ਇੱਕ ਦਿਨ ਘਰ ਬੈਠੇ ਹੋ ਰਹੇ ਹੋ,
ਚਾਰ ਦਿਨ ਹੋ ਗਏ ਉਹਨੂੰ ਘਰ ਬੈਠਿਆ ਨੂੰ ਜੀ। ਹਾਂਜੀ,
ਸ਼ਾਹ ਸਭਾ ਮੈਂ ਐਸੇ ਕਹੇ
ਤੇ ਗੱਜ ਕੇ ਆਖੋ ਵਾਹਿਗੁਰੂ। ਉਧਰ ਹੁਣ ਗੁਰੂ ਸਾਹਿਬ ਸ਼ਾਹਜਹਾਂ ਦਾ ਮਨ ਕਿਵੇਂ ਬਦਲਦੇ ਜੀ, ਉਹ ਵੀ ਸੁਣੋ। ਸ਼ਾਹਜਹਾਂ ਸਭਾ ਲੱਗੀ ਤੇ ਸਭਾ ਵਿੱਚ ਪਤਾ ਕੀ ਕਹਿਣ ਲੱਗਾ ਜੀ, ਧਿਆਨ ਨਾਲ ਸੁਣਨ ਦੀ। ਹਾਂਜੀ,
ਸੋ ਉਮਰਾਵ ਹੁਤੋ ਬਹੁ ਦਿਨ ਕੋ,
ਮਹਾਰਾਜ ਕਹਿਣ ਲੱਗੇ, ਉਹ ਵਾਹਿਗੁਰੂ ਸ਼ਾਹਜਹਾਂ ਕਹਿਣ ਲੱਗਾ ਵੀ ਉਹ ਵਜ਼ੀਰ ਨਹੀਂ ਨਜ਼ਰ ਆਇਆ, ਆਪਣਾ ਸ਼ਾਹ ਨਹੀਂ ਨਜ਼ਰ ਆਇਆ, ਹੈਂ ਉਹ ਜਿਹੜਾ ਸਿਪਾਹੀ ਏਡਾ ਵੱਡਾ ਜਰਨੈਲ ਸੀ ਉਹ ਬਾਅਦ ਚੋਂ ਆਇਆ ਹੀ ਨਹੀਂ। ਕਹਿਣ ਲੱਗੇ ਹਾਂਜੀ,
ਕਹਾਂ ਭਇਓ ਜੇ ਤਿਆਗਿਓ ਰਨ ਕੋ,
ਤੇ ਫਿਰ ਕੀ ਹੋਇਆ ਜੇ ਜੰਗ ਛੱਡ ਕੇ ਆ ਗਿਆ ਸੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਕੀ ਹੋਇਆ ਜੇ ਜੰਗ ਉਹਦੇ ਕੋਲੋਂ ਨਹੀਂ ਜਿੱਤੀ ਗਈ ਤੇ। ਹਾਂਜੀ,
ਕਈ ਵਾਰ ਅੱਗੇ ਇਹ ਲਰਿਓ,
ਹਾਂਜੀ,
ਕਾਰਜ ਸ਼ਾਹ ਸਦਨ ਕੋ ਕਰਿਓ,
ਤੇ ਫਿਰ ਕੀ ਹੋਇਆ ਜੇ ਇੱਕ ਵਾਰ ਹਾਰ ਗਿਆ, ਪਹਿਲਾਂ ਕਈ ਜੰਗਾਂ ਤੇ ਗਿਆ ਉਹਨੂੰ ਤੇ ਜਿੱਤ ਕੇ ਆਉਂਦਾ ਸੀ। ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਤੇ ਕਈ ਵਾਰੀ ਗਿਆ ਜੰਗਾਂ ਤੇ ਜਿੱਤ ਕੇ ਆਉਂਦਾ ਰਿਹਾ, ਤੇ ਫਿਰ ਕੀ ਹੋਇਆ ਜੇ ਇੱਕ ਵਾਰੀ ਆ ਗਿਆ, ਇੱਕ ਵਾਰੀ ਹਾਰ ਗਿਆ, ਤੇ ਇੱਕ ਵਾਰੀ ਹਾਰਨ ਨਾਲ ਬੰਦਾ ਥੋੜ੍ਹੀ ਛੱਡੀਦਾ ਹੁੰਦਾ। ਕਹਿਣ ਲੱਗੇ ਗੱਲ ਕੀ, ਬਾਦਸ਼ਾਹ ਦਾ ਮਨ ਬਦਲਦਾ ਜੀ। ਛੇ ਦਿਨ ਪਹਿਲਾਂ, ਹਾਂਜੀ, ਦੋ ਦਿਨ ਉਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਰਿਹਾ ਅਤੇ ਚਾਰ ਦਿਨ ਘਰ ਹੋ ਗਏ ਜੀ। ਛੇ ਦਿਨ ਪਹਿਲਾਂ ਇਹੋ ਹੀ ਬਾਦਸ਼ਾਹ ਸੀ, ਇਹੋ ਹੀ ਬੰਦਾ ਸੀ। ਉਹਨੇ ਆਖਿਆ ਤੂੰ ਮੇਰਾ ਨਾਮ ਮਿੱਟੀ 'ਚ ਰੋਲਤਾ ਤੇ ਦੌੜ ਜਾ ਤੇ ਵਿਖੀ ਨਾ ਮੈਨੂੰ ਜੀ। ਅੱਜ ਉਹੀ ਬੰਦਾ ਉਹਦੀਆਂ ਸਿਫਤਾਂ ਕਰਨ ਲੱਗ ਪਿਆ। ਗੱਲ ਕੀ, ਜਿਹੜੇ ਤਿਰਸਕਾਰ ਕਰਦੇ ਗੁਰੂ ਸਾਹਿਬ ਉਹਨਾਂ ਕੋਲੋਂ ਹੀ ਸਤਿਕਾਰ ਕਰਾ ਲੈਂਦੇ ਜੀ, ਉਹਨਾਂ ਕੋਲੋਂ ਬੰਦਾ ਲੱਗਾ ਰਹੇ ਸਹੀ ਜੀ। ਹੁਣ ਹੈ ਨਿਰਾਦਰ ਵੀ ਇਹਨੇ ਕੀਤਾ ਸੀ, ਪਰ ਸਤਿਕਾਰ ਵੀ ਹੁਣ ਇਹੋ ਹੀ ਕਰੇਗਾ ਜੀ। ਹਾਂਜੀ,
ਕਈ ਵਾਰ ਅੱਗੇ ਇਹ ਲੜਿਓ,
ਕਈ ਵਾਰ ਇਹਨੇ ਜੰਗਾਂ ਤੇ ਗਿਆ ਤੇ ਕਈ ਵਾਰੀ ਉਹਨੇ ਸਾਡੇ ਵਾਸਤੇ ਜੰਗ ਕੀਤੀ ਹੈ। ਹਾਂਜੀ,
ਕਾਰਜ ਸ਼ਾਹ ਸਦਨ ਕੋ ਕਰਿਓ,
ਤੇ ਸ਼ੁਰੂ ਤੋਂ ਸਾਡੇ ਘਰ ਦਾ ਕੰਮ ਕਰਦਾ ਰਿਹਾ ਸ਼ੁਰੂ ਤੋਂ ਹੀ। ਹਾਂਜੀ,
ਪਠਿਓ ਦੂਤ ਤੇ ਨਿਕਟ ਹਕਾਰ,
ਤੇ ਗੱਜ ਕੇ ਆਖੋ ਵਾਹਿਗੁਰੂ। ਬਾਦਸ਼ਾਹ ਸਭਾ ਵਿੱਚ ਕਹਿ ਰਿਹਾ ਵੀ ਮੈਨੂੰ ਉਹਦੀ ਯਾਦ ਬਹੁਤ ਆ ਰਹੀ, ਕਹਿਣ ਲੱਗਾ ਬੜੀ ਯਾਦ ਆ ਰਹੀ ਹੈ। ਇੱਕ ਨੇ ਆਖਿਆ, ਕਹਿਣ ਲੱਗਾ ਬਾਦਸ਼ਾਹ ਉਹਨੇ ਨਹੀਂ ਤੇ ਆਉਣਾ, ਉਹਨੇ ਨਹੀਂ ਆਉਣਾ ਤੁਹਾਡੇ ਕੋਲ। ਬਾਦਸ਼ਾਹ ਨੇ ਆਖਿਆ ਕਿਉਂ? ਕਹਿਣ ਲੱਗਾ ਜੀ ਤੁਸੀਂ ਗੁੱਸੇ ਵਿੱਚ ਆ ਕੇ ਬੜੀ ਬੇਇੱਜ਼ਤੀ ਕਰ ਬੈਠੇ ਹੋ ਦੀਦੀ, ਉਹਦੀ ਤੇ ਬੜੀ ਹਾਨੀ ਹੋਈ, ਐਡਾ ਵੱਡਾ ਜਰਨੈਲ ਸੀ ਉਹ, ਹੁਣ ਨਹੀਂ ਉਹਨੇ ਆਉਣਾ। ਤੇ ਬਾਦਸ਼ਾਹ ਕਹਿੰਦਾ ਫਿਰ ਕੀ ਹੋਇਆ, ਅਸੀਂ ਬੰਦੇ ਘੱਲ ਦਿੰਦੇ? ਕਹਿਣ ਲੱਗਾ ਗੱਜ ਕੇ ਆਖੋ ਵਾਹਿਗੁਰੂ, ਅਸੀਂ ਦੂਤ ਘੱਲਦੇ ਹਾਂ, ਦੂਤ ਜਾ ਕੇ ਸੱਦ ਕੇ ਲੈ ਕੇ ਆਉਣ ਉਹਨੂੰ। ਹਾਂਜੀ,
ਪੂਰਬ ਤੇ ਵਿਸਾਲ ਸਤਕਾਰਾ,
ਤੇ ਗੱਜ ਕੇ ਆਖੋ ਵਾਹਿਗੁਰੂ। ਤੇ ਦੂਤਾਂ ਨੂੰ ਆਖਿਆ ਵੀ ਜਿੰਨਾ ਤੁਸੀਂ ਪਹਿਲਾਂ ਉਹਦਾ ਸਤਿਕਾਰ ਕਰਦੇ ਸੀ ਨਾ, ਉਹਦੇ ਨਾਲੋਂ ਵੱਧ ਉਹਦਾ ਸਤਿਕਾਰ ਕਰਿਓ। ਕਹਿਣ ਲੱਗਾ ਉਹਦੇ ਨਾਲੋਂ ਵੀ ਵੱਧ ਸਤਿਕਾਰ ਕਰਿਓ, ਤੇ ਬੜੇ ਸਤਿਕਾਰ ਦੇ ਨਾਲ ਮੇਰੇ ਕੋਲ ਲੈ ਕੇ ਆਓ ਉਹਨੂੰ, ਬਹੁਤੇ ਹੀ ਸਤਿਕਾਰ ਦੇ ਨਾਲ ਲੈ ਕੇ ਆਓ। ਹਾਂਜੀ,
ਭਾਇਓ ਅਨਾਦਰ ਇਸ ਕੋ ਜਾਨਾ,
ਹਾਂਜੀ
ਮਨ ਸਭ ਬਖਸ਼ਿਓ ਤਵੈ ਮਹਾਨ।
ਤੇ ਉਹ ਤੇ ਗੁਰੂ ਸਾਹਿਬ ਜੀ ਦਾ ਆਸਰਾ ਤੱਕ ਕੇ ਸਿੱਖ ਘਰ ਚ ਬੈਠਾ ਸੀ ਜੀ। ਹਾਂਜੀ, ਹੁਣ ਸਿੱਖ ਹੀ ਬਣ ਗਿਆ ਸੀ ਨਾ ਜੀ, ਇੱਕ ਤਰੀਕੇ ਨਾਲ ਗੁਰੂ ਸਾਹਿਬ ਦੀ ਸਿੱਖਿਆ ਉਹਦੇ ਹਿਰਦੇ ਚ ਵੱਸ ਗਈ ਸੀ। ਤੇ ਉਹ ਜਰਨੈਲ ਘਰ ਵਿੱਚ ਬੈਠਾ ਜੀ, ਦਰਵਾਜ਼ਾ ਖੜਕਿਆ, ਪੁੱਛਿਆ ਕੌਣ? ਕਹਿਣ ਲੱਗੇ ਜੀ ਸਾਨੂੰ ਬਾਦਸ਼ਾਹ ਨੇ ਭੇਜਿਆ। ਹਾਂਜੀ ਦੱਸੋ। ਕਹਿਣ ਲੱਗੇ ਪਹਿਲਾਂ ਤੇ ਤੁਹਾਨੂੰ ਮੱਥਾ ਟੇਕਦੇ ਹਾਂ, ਕਿਉਂ? ਬਾਦਸ਼ਾਹ ਨੇ ਆਖਿਆ ਸਤਿਕਾਰ ਪੂਰਾ ਕਰਨਾ ਤੁਹਾਡਾ, ਤੇ ਬੜੇ ਸਤਿਕਾਰ ਨਾਲ ਸਾਨੂੰ ਹੁਕਮ ਹੋਇਆ ਵੀ ਬੜੇ ਸਤਿਕਾਰ ਨਾਲ ਤੁਹਾਨੂੰ ਸਭਾ ਵਿੱਚ ਲੈ ਕੇ ਜਾਣਾ। ਤੇ ਉਹਨੂੰ ਉਸੇ ਵੇਲੇ ਗੁਰੂ ਸਾਹਿਬ ਦਾ ਬਚਨ ਚੇਤਾ ਆਇਆ, ਜਰਨੈਲ ਨੇ ਹੱਥ ਜੋੜ ਕੇ ਪਹਿਲਾਂ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਜੀ। ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਪਹਿਲਾਂ ਤੇ ਕੀਤਾ ਗੁਰੂ ਸਾਹਿਬ ਦਾ ਧੰਨਵਾਦ ਵੀ ਬਖਸ਼ਿਸ਼ ਤੇ ਸਾਰੀ ਉੱਥੋਂ ਹੋ ਰਹੀ। ਗੁਰੂ ਸਾਹਿਬ ਕੀ ਕਰਦੇ? ਬੰਦੇ ਦਾ ਮਨ ਫੇਰ ਦਿੰਦੇ ਜੀ, ਮਨ ਫੇਰ ਦਿੰਦੇ ਜੀ। ਜਿਹੜੇ ਬੰਦੇ ਉਂਗਲਾਂ ਕਰਦੇ ਨੇ ਉਹ ਪੈਰਾਂ ਤੇ ਹੱਥ ਰੱਖਦੇ ਜੀ। ਬਹੁਤ ਵਾਰ ਐਸਾ ਹੁੰਦਾ ਜੀ, ਬਹੁਤ ਵਾਰ ਕਈ ਥਾਵਾਂ ਤੋਂ ਐਸੇ ਜਿੱਥੋਂ ਨਰਾਦਰੀ ਹੁੰਦੀ ਹੈ ਜੀ, ਪਰ ਬੰਦਾ ਸੱਚਾ ਹੋਵੇ ਤੇ ਗੁਰੂ ਸਾਹਿਬ ਜੀ ਨਾਲ ਜੁੜਿਆ ਰਹੇ, ਉਹੋ ਹੀ ਲੋਕ ਅੱਗੇ ਨਾਲੋਂ ਵੱਧ ਸਤਿਕਾਰ ਕਰਨਗੇ, ਉਹੋ ਹੀ ਲੋਕ। ਇਹ ਵਰਤੀਆਂ ਹੋਈਆਂ ਗੱਲਾਂ ਨੇ, ਵਰਤੀਆਂ ਹੋਈਆਂ। ਉਹ ਉਹਨੇ ਗੁਰੂ ਸਾਹਿਬ ਦਾ ਸ਼ੁਕਰ ਕੀਤਾ ਤੇ ਬੜੇ ਫਿਰ ਸ਼ਾਨ ਦੇ ਨਾਲ ਗਿਆ ਜੀ, ਸ਼ਾਨ ਦੇ ਨਾਲ ਜੀ। ਉਸੇ ਤਰ੍ਹਾਂ ਖੜਗ ਸਜਾ ਕੇ ਤੇ ਬਾਦਸ਼ਾਹ ਅੱਗੋਂ ਉੱਠ ਕੇ ਮਿਲਿਆ ਜੀ ਉਹਨੂੰ। ਗੱਜ ਕੇ ਆਖੋ ਵਾਹਿਗੁਰੂ। ਅਜੇ ਰੂਲ ਨਹੀਂ ਹੈਗਾ, ਬਾਦਸ਼ਾਹ ਬਾਦਸ਼ਾਹ ਹੀ ਹੁੰਦਾ, ਇੰਪਲੋਏ ਇੰਪਲੋਏ ਹੁੰਦਾ ਜੀ। ਹਾਂਜੀ, ਉਹ ਉਹਦੇ ਅਧੀਨ ਨੌਕਰੀ ਕਰਦਾ ਸੀ, ਪਰ ਉੱਠ ਕੇ ਮਿਲਿਆ ਉੱਠ ਕੇ, ਤੇ ਕਹਿਣ ਲੱਗਾ ਅੱਗੇ ਤੇ ਥੋੜੀਆਂ ਫੌਜਾਂ ਸਨ ਤੇਰੇ ਕੋਲੋਂ, ਹੁਣ ਤੈਨੂੰ ਹੋਰ ਵੱਡੀਆਂ ਫੌਜਾਂ ਦਿੱਤੀਆਂ ਤੇ ਤੈਨੂੰ ਵੱਡਾ ਜਰਨੈਲ ਬਣਾਇਆ। ਕਹਿਣ ਲੱਗੇ ਹੁਣ ਤੂੰ ਅੱਗੇ ਨਾਲੋਂ ਵੀ ਵੱਡਾ ਜਰਨੈਲ ਹੈ। ਗੱਜ ਕੇ ਆਖੋ ਵਾਹਿਗੁਰੂ। ਵੱਡਾ ਭਾਰੀ ਮਨਸਬ ਦਿੱਤਾ, ਭਾਰੀ ਅਹੁਦਾ ਦੇ ਦਿੱਤਾ ਜੀ। ਹਾਂਜੀ,
ਗੁਰ ਕਰੁਣਾ ਤੇ ਮ੍ਰਿਗ ਭਾ ਸ਼ੇਰ,
ਹਾਂਜੀ
ਸਿਮਰਨ ਕਰਤਾ ਸਾਂਝ ਸੁਬੇਰ।
ਤੇ ਬਸ ਫਿਰ ਹੋਇਆ ਕੀ ਜੀ, ਭਾਈ ਸੰਤੋਖ ਸਿੰਘ ਜੀ ਲਿਖਦੇ ਹੋ, ਦਿਨ ਰਾਤ ਛੇਵੇਂ ਪਾਤਸ਼ਾਹ ਨੂੰ ਯਾਦ ਕਰਦਾ ਸੀ, ਦਿਨ ਰਾਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦਾ ਸੀ ਜਰਨੈਲ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਪਹਿਲਾਂ ਹਿਰਨ ਵਰਗਾ ਸੀ, ਹੁਣ ਸ਼ੇਰ ਬਣਾ ਦਿੱਤਾ ਜੀ। ਭਾਵ ਵੱਡਾ ਅਹੁਦਾ ਦੇ ਤਾ, ਵੱਡਾ ਸਤਿਕਾਰ ਦਵਾਤਾ। ਬਹੁਤ ਵਾਰ ਐਸਾ ਹੁੰਦਾ ਜੀ, ਬੰਦੇ ਦੀ ਗਵਾਚੀ ਹੋਈ ਇੱਜ਼ਤ ਗੁਰੂ ਸਾਹਿਬ ਦਵਾ ਦਿੰਦੇ ਜੀ, ਦਵਾ ਦਿੰਦੇ। ਮੇਰੇ ਨਾਲ ਐਸਾ ਹੋਇਆ, ਕਿਉਂ? ਜਿਹੜੀ ਗੱਲ ਵਰਤੀ ਹੈ ਗੁਰੂ ਦੀ ਕਿਰਪਾ ਦੱਸਣੀ ਚਾਹੀਦੀ। ਕੋਈ ਅਸਥਾਨ ਹੈ ਜੀ, ਉਹਨਾਂ ਬਲੇਮ ਲਾ ਕੇ ਘੱਲਿਆ ਜੀ, ਹੈਂ? ਅਤੇ ਸੰਗਤ ਜੀ, ਆਪਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਵੀ ਮਹਾਰਾਜ, ਅਤੇ ਤੁਹਾਨੂੰ ਪਤਾ ਵੀ ਕੌਣ ਸੱਚਾ ਅਤੇ ਕੌਣ ਝੂਠਾ ਜੀ। ਅਤੇ ਸੱਚੀ ਗੱਲ, ਹੁਣ ਉਹਨਾਂ ਦਾ ਕੋਈ ਵੀ ਗੁਰਪੁਰਬ ਹੋਵੇ, ਕਿਸੇ ਨੂੰ ਫੋਨ ਕਰਨ ਤੋਂ ਪਹਿਲਾਂ ਤੁਹਾਡੀ ਕਿਰਪਾ ਨਾਲ, ਤੁਹਾਡੇ ਆਸ਼ੀਰਵਾਦ ਨਾਲ ਸੰਗਤ ਜੀ, ਉਹ ਪਹਿਲਾਂ ਫੋਨ ਕਰਦੇ ਵੀ ਦੱਸੋ ਕਥਾ ਵਾਸਤੇ ਸਮਾਂ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਉਹੋ ਹੀ ਬੰਦਾ ਜੀ ਜਿਹੜਾ ਪਹਿਲਾਂ ਤੂੰ ਕਰਕੇ ਬੁਲਾਉਂਦਾ ਸੀ, ਹੁਣ ਉਹ ਹੱਥ ਜੋੜ ਕੇ ਤੁਸੀਂ ਕਹਿੰਦਾ ਵਡਿਆਈ ਗੁਰੂ ਸਾਹਿਬ ਦੀ ਹੈ ਜੀ, ਵਡਿਆਈ ਗੁਰੂ ਸਾਹਿਬ ਦੀ ਹੈ। ਗੱਲ ਕੀ, ਆਪਾਂ ਗੁਰੂ ਦੇ ਆਸਰੇ ਲੱਗੇ ਰਹੀਏ ਸੰਗਤ ਜੀ, ਜਿਹੜੇ ਤੂੰ ਤੂੰ ਕਰਦੇ ਉਹ ਤੁਸੀਂ ਤੇ ਆ ਜਾਂਦੇ ਜੀ, ਉਹ ਸਤਿਕਾਰ ਕਰਨ ਲੱਗ ਪੈਂਦੇ ਜੀ, ਸਤਿਕਾਰ ਕਰਦੇ ਨੇ। ਹੋ ਸਕਦਾ ਜੇ ਮੈਂ ਉਹਨਾਂ ਦਾ ਮੁਲਾਜ਼ਮ ਬਣਿਆ ਹੁੰਦਾ ਤੇ ਇੰਨਾ ਸਤਿਕਾਰ ਨਾ ਦਿੰਦੇ, ਪਰ ਹੁਣ ਜਾਈਏ ਤੇ ਉਹ ਦੂਣਾ ਚੋਣਾ ਕਰਦੇ ਜੀ, ਦੂਣਾ ਚੂਣਾ ਕਰਦੇ। ਕਿਉਂ? ਬੰਦਾ ਅੰਦਰੋਂ ਗੁਰੂ ਨਾਲ ਜੁੜਿਆ ਹੋਵੇ। ਸੱਚੇ ਪਾਤਸ਼ਾਹ ਕਿਰਪਾ ਕਰਿਓ, ਸਦਾ ਜੋੜ ਕੇ ਰੱਖਿਓ। ਪਰ ਇੱਕ ਉਦਾਹਰਣ ਹੈ ਵੀ ਗੁਰੂ ਸਾਹਿਬ ਵਾਕੇ ਦਵਾਉਂਦੇ। ਆਪਾਂ ਗੁਰੂ ਸਾਹਿਬ ਦੇ ਆਸਰੇ ਰਹਿਣਾ ਸਾਰਿਆਂ ਨੇ। ਗੱਜ ਕੇ ਆਖੋ ਵਾਹਿਗੁਰੂ। ਆਸ ਓਟ ਪ੍ਰਭ ਤੋਰੀ, ਮਹਾਰਾਜ ਆਸ ਵੀ ਤੁਹਾਡੀ, ਓਟ ਵੀ ਤੁਹਾਡਾ ਜੀ। ਹਾਂਜੀ, ਆਸਰਾ ਤੁਹਾਡਾ ਹੀ ਹੈ ਸੱਚੇ ਪਾਤਸ਼ਾਹ। ਹੋ ਜਾਂਦਾ ਐਸਾ, ਤੁਸੀਂ ਤੁਹਾਡੇ ਨਾਲ ਐਸਾ ਹੋਇਆ ਹੋਏਗਾ, ਜਿਹੜੇ ਬੇਇੱਜ਼ਤੀ ਕਰਕੇ ਕੱਢਦੇ ਹੋਣਗੇ। ਹਾਂਜੀ, ਸਤਿਕਾਰ ਨਾਲ ਦੂਣਾ ਸਤਿਕਾਰ ਅੱਗੇ ਨਾਲੋਂ ਕਰਦੇ ਹੋਣਗੇ ਹੁਣ ਜੀ, ਦੂਣਾ ਸਤਿਕਾਰ ਹੈ। ਗੁਰੂ ਸਾਹਿਬ ਗਵਾਚੀ ਹੋਈ ਇੱਜ਼ਤ ਵਾਪਸ ਦਿੰਦੇ। ਗੱਜ ਕੇ ਆਖੋ ਵਾਹਿਗੁਰੂ। ਅਤੇ ਦਿੰਦੇ ਨਹੀਂ, ਉਹ ਤੋਂ ਦੂਣੀ ਦੇ ਦਿੰਦੇ ਜੀ, ਦੂਣੀ ਦੇ ਦਿੰਦੇ ਜੀ, ਉਹਦੇ ਤੋਂ ਵੱਧ ਦੇ ਦਿੰਦੇ ਜੀ। ਸੰਗਤ ਜੀ, ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਵੇਲੇ ਦੀ ਗੱਲ ਹੈ ਜੀ। ਇੱਕ ਵਾਰੀ ਪ੍ਰੇਮ ਨਾਲ ਸਾਰੇ ਆਖੀਏ, ਤੁਹਾਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਵੇਲੇ ਦਾ ਬਚਨ ਹੈ। ਇੱਕ ਕੋਹੜੀ ਬੜੇ ਵੱਡੇ ਅਮੀਰ ਘਰਾਣੇ ਦਾ ਬੰਦਾ ਜੀ, ਬਾਪ ਚੜ੍ਹਾਈ ਕਰ ਗਿਆ, ਉਹਨੂੰ ਜੂਆ ਖੇਡਣ ਦੀ ਆਦਤ ਪੈ ਗਈ, ਮਾੜੀ ਸੰਗਤ ਹੋ ਗਈ, ਨਸ਼ਾ ਪੀਣ ਲੱਗ ਪਿਆ, ਵਿਕਾਰੀ ਹੋ ਗਿਆ, ਅਤੇ ਸਾਧ ਸੰਗਤ ਜੀ ਸਰੀਰ ਨੂੰ ਕੋੜ ਹੋ ਗਿਆ ਜੀ। ਜਿਨ੍ਹਾਂ ਦੋਸਤਾਂ ਮਿੱਤਰਾਂ ਕਰਕੇ ਸਰੀਰ ਨੂੰ ਕੋੜ ਹੋਇਆ ਸੀ ਨਾ ਜੀ, ਸਾਰੇ ਸਾਥ ਛੱਡ ਕੇ ਲਾਹੌਰ 'ਚ ਰਹਿੰਦਾ ਸੀ। ਕਿਸੇ ਨੇ ਦੱਸਿਆ ਵੀ ਜੇ ਤੂੰ ਭਲਾ ਕਰਾਉਣਾ ਚਾਹੁੰਦਾ ਤਾਂ ਗੋਇੰਦਵਾਲ ਸਾਹਿਬ ਚਲ ਜਾ। ਗੋਇੰਦਵਾਲ ਸਾਹਿਬ ਵਿੱਚ ਰੱਬ ਸਰੀਰ ਰੂਪ ਧਾਰਨ ਕਰਕੇ ਬੈਠਾ ਹੈ, ਅਤੇ ਤੂੰ ਗੋਇੰਦਵਾਲ ਸਾਹਿਬ ਚਲ ਜਾ। ਸੰਗਤ ਜੀ, ਉਹ ਗੋਇੰਦਵਾਲ ਸਾਹਿਬ ਹੁਣ ਆ ਨਹੀਂ ਸੀ ਸਕਦਾ, ਰਿੜਦਾ ਰਿੜਦਾ ਗੋਇੰਦਵਾਲ ਸਾਹਿਬ ਆਇਆ, ਤੁਰ ਨਹੀਂ ਸੀ ਸਕਦਾ ਜੀ, ਉਹ ਰਿੜਦਾ ਰਿੜਦਾ ਆ ਗਿਆ। ਅਤੇ ਗਲ ਵਿੱਚ ਨਾ ਜੀ ਕਿਸੇ ਨੇ ਭਾਂਡਾ ਪਾ ਦਿੱਤਾ ਸੀਗਾ ਉਹਦੇ, ਅਤੇ ਜਿਹਨੂੰ ਕਿਸੇ ਨੂੰ ਤਰਸ ਆਉਂਦਾ ਉਹਦੇ ਵਿੱਚ ਰੋਟੀ ਪਾ ਦਿੰਦਾ ਅਤੇ ਉਹ ਰੋਟੀ ਉਹ ਖਾ ਲੈਂਦਾ ਜੀ। ਬੁਰੇ ਹਾਲ ਹੋਏ ਪਏ ਕਿਤੇ, ਬਹੁਤ ਬੁਰਾ ਹਾਲ ਹੋਇਆ ਉਹਦਾ ਜੀ। ਰਿੜਦਾ ਰਿੜਦਾ ਗੋਇੰਦਵਾਲ ਸਾਹਿਬ ਆ ਗਿਆ। ਉਦੋਂ ਇਹ ਮਰਿਆਦਾ ਸੀ ਵੀ ਦਰਬਾਰ ਵਿੱਚ ਕੋਹੜੀ ਨਹੀਂ ਸੀ ਅੰਦਰ ਆਉਣ ਦਿੰਦੇ ਜੀ, ਕਿਉਂਕਿ ਉਦੋਂ ਆ ਹੁਣ ਘੱਟ, ਮੈਂ ਪਹਿਲਾਂ ਬੇਨਤੀ ਕੀਤੀ ਵੀ ਪੁਰਾਤਨ ਸਮੇਂ ਗੁਰਦੁਆਰੇ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਜੀ, ਗੁਰਦੁਆਰਿਆਂ ਦੇ ਬਾਹਰ, ਮੰਦਰਾਂ ਦੇ ਬਾਹਰ, ਮਸੀਤਾਂ ਦੇ ਬਾਹਰ ਬੜੇ ਬੜੇ ਲਾਈਨ ਲੱਗੀ ਹੁੰਦੀ ਸੀ ਜੀ, ਇਹਨਾਂ ਲੋਕਾਂ ਦੀ ਜੀ ਲਾਈਨ ਲੱਗੀ ਹੁੰਦੀ, ਤਾਂ ਬਾਹਰ ਹੀ ਬੈਠੇ ਹੁੰਦੇ ਸੀਗੇ ਜੀ, ਉਹਨਾਂ ਨੂੰ ਬਾਹਰ ਹੀ ਦਾਨ ਕਿਸੇ ਨੇ ਦੇਣਾ ਤਾਂ ਦੇ ਦੇਣਾ ਜੀ। ਉਹਨੇ ਗੋਇੰਦਵਾਲ ਸਾਹਿਬ ਦੀਆਂ ਗਲੀਆਂ 'ਚ ਪਤਾ ਕੀ ਗਾਉਂਦੇ ਫਿਰਨਾ, ਗਿਆ ਕਛੋਟਾ ਲੱਦਾ। ਗੱਜ ਕੇ ਆਖੋ ਵਾਹਿਗੁਰੂ। ਕਛੋਟਾ ਹੁੰਦਾ ਪੜਦਾ ਜੀ, ਪੜਦਾ, ਅਤੇ ਸਾਡੀ ਇੱਜ਼ਤ ਉਨ੍ਹਾਂ ਚਿਰ ਤੱਕ ਹੀ ਹੈ ਜਿੰਨਾ ਚਿਰ ਤੱਕ ਪੜਦਾ ਬਣਿਆ ਜੀ, ਪੜਦਾ ਉੱਠ ਜੇ ਤਾਂ ਕੱਖ ਵੀ ਨਹੀਂ ਰਹਿੰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਪੜਦਾ ਲੱਭ ਗਿਆ, ਭਾਵ ਮੇਰੀ ਗਵਾਚੀ ਹੋਈ ਇੱਜ਼ਤ ਲੱਭ ਗਈ। ਲੱਭਿਆ ਕੀ ਜੀ? ਗੁਰੂ ਅਮਰਦਾਸ ਸਾਹਿਬ ਜੀ ਦਾ ਦਰ ਲੱਭ ਗਿਆ ਜੀ, ਗੁਰੂ ਦਾ ਦਰ ਲੱਭ ਗਿਆ। ਅਤੇ ਉਹ ਇੱਕੋ ਗੱਲ ਕਹਿੰਦਾ, ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ। ਹੁਣ ਕਿਸੇ ਨੂੰ ਕੀ ਸਮਝ ਸੀ? ਲੱਦੇ ਦਾ ਅਰਥ ਹੁੰਦਾ ਲੱਭਿਆ। ਕਿਸੇ ਨੂੰ ਕੀ ਸਮਝ ਸੀ ਵੀ ਇਹ ਕੀ ਗਾਉਂਦਾ? ਅਤੇ ਲੋਕੀ ਚੜਾਉਣ ਵਾਲੇ ਨਾ ਜੀ ਚੜਾਉਂਦੇ, ਉਹ ਭਾਈ ਗਾਣਾ ਬੋਲ ਆਪਣਾ, ਗੀਤ ਸੁਣਾ ਜਿਹੜਾ ਸੁਣਾਉਂਦਾ। ਜਦੋਂ ਉਹਨੂੰ ਕਿਸੇ ਨੇ ਕਹਿਣਾ ਨਾ ਸੁਣਾ, ਉਹਨੇ ਉੱਚੀ ਉੱਚੀ ਨਾਲੇ ਰੋਈ ਜਾਣਾ, ਨਾਲੇ ਆਖੀ ਜਾਣਾ, ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ। ਭਾਵ ਮੇਰੀ ਗਵਾਚੀ ਹੋਈ ਇੱਜ਼ਤ ਲੱਭ ਗਈ। ਕੀ? ਮੈਨੂੰ ਗੁਰੂ ਅਮਰਦਾਸ ਸਾਹਿਬ ਜੀ ਦਾ ਘਰ ਲੱਭ ਗਿਆ। ਇਹ ਗੱਲ ਉਹਨੇ ਕਰੀ ਜਾਣੀ, ਕਰੀ ਜਾਣੀ, ਕਰੀ ਜਾਣੀ। ਆਪਾਂ ਵੀ ਆਖੀਏ ਗੁਰੂ ਸਾਹਿਬ ਨੂੰ, ਮਹਾਰਾਜ ਸਾਡੀ ਇੱਜ਼ਤ ਤੁਸੀਂ ਹੋ। ਗੱਜ ਕੇ ਆਖੋ ਵਾਹਿਗੁਰੂ। ਪ੍ਰੇਮ ਪੰਕਤੀ ਆਪ ਜੀ ਨੂੰ ਸਮਝ ਆ ਗਈ ਹੋਏਗੀ, ਪਹਿਲਾ ਸ਼ਬਦ ਗਿਆ, ਦੂਜਾ ਕਛੋਟਾ ਅਤੇ ਤੀਜਾ ਲੱਦਾ ਜੀ, ਤਿੰਨ ਹੀ ਅੱਖਰ ਜੀ। ਤਿੰਨ ਅੱਖਰਾਂ ਵਿੱਚ ਉਹਨੇ ਬੇਨਤੀ ਕਰਨੀ ਗੁਰੂ ਅੱਗੇ ਜੀ, ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ, ਗਿਆ ਕਛੋਟਾ
ਲੱਦਾ ਮੇਰਾ, ਗਿਆ ਕਛੋਟਾ ਲੱਦਾ,
ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ,
ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ।
ਤੇ ਫਿਰ ਇੱਕ ਦਿਨ ਨਾ ਜੀ ਗੁਰੂ ਸਾਹਿਬ ਮਹਾਰਾਜ ਸੱਜੇ ਆਸਣ ਤੇ ਮਹਾਰਾਜ ਕਹਿੰਦੇ ਵੀ ਇਹ ਆਵਾਜ਼ ਕਿਹਦੀ ਆ ਰਹੀ ਹੈ ਅੰਤਰ ਜਾਮੀ। ਮਹਾਰਾਜ ਇੱਕ ਘੋੜਾ ਆਇਆ, ਇੱਕੋ ਗੱਲ ਹੀ ਕਹਿੰਦਾ, ਗਿਆ ਕੋ ਛੋਟਾ ਲੱਦਾ ਮੇਰਾ, ਗਿਆ ਕੋ ਛੋਟਾ ਲੱਦਾ। ਗੁਰੂ ਸਾਹਿਬ ਸਮਝ ਗਏ ਵੀ ਇਹ ਕਹਿ ਰਿਹਾ ਵੀ ਮੇਰੀ ਗਵਾਚੀ ਹੋਈ ਇੱਜ਼ਤ ਮੈਨੂੰ ਵਾਪਸ ਮਿਲ ਗਈ ਹੈ। ਅਜੇ ਉਵੇਂ ਹੀ ਕੋੜੀ ਜੀ, ਪਰ ਵਿਸ਼ਵਾਸ ਇਹਨਾਂ ਦੀ। ਗੁਰੂ ਸਾਹਿਬ ਕਹਿੰਦੇ ਵੀ ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ ਨਾ, ਉੱਥੇ ਜਲ ਪਿਆ ਕਹਿਣ ਲੱਗੇ। ਮਹਾਰਾਜ ਕਹਿੰਦੇ ਉਸ ਜਲ ਚੋਂ ਇਸ਼ਨਾਨ ਕਰਾ ਕੇ ਗੇਰੂ ਰੰਗ ਦੇ ਕੱਪੜਿਆਂ ਨਾਲ ਲਪੇਟ ਕੇ ਲੈ ਆਓ ਇਹਨੂੰ ਜੀ। ਪਹਿਲਾਂ ਹੱਥ ਨਹੀਂ ਕੋਈ ਲਾਉਂਦਾ ਹੁੰਦਾ ਜੀ ਉਹਨੂੰ। ਹਾਂਜੀ, ਕੋੜੀ ਨੂੰ ਕਿੰਨੇ ਹੱਥ ਲਾਉਣਾ ਸੀਗਾ ਜੀ, ਪਰ ਸਿੱਖਾਂ ਨੇ ਫਿਰ ਫੜਿਆ ਉਹਨੂੰ ਅਤੇ ਇਸ਼ਨਾਨ ਕਰਾਇਆ ਜੀ। ਇਸ਼ਨਾਨ ਕਰਾ ਕੇ ਗੇਰੂ ਰੰਗ ਦੇ ਕੱਪੜਾ ਉੱਤੇ ਪਾ ਕੇ ਸਾਹਮਣੇ ਬਿਠਾ ਦਿੱਤਾ। ਗੁਰੂ ਸਾਹਿਬ ਇੱਕ ਸਿੱਖ ਨੂੰ ਕਹਿਣ ਲੱਗੇ ਬਾਣੀ ਸੁਣਾਓ ਕਹਿਣ ਲੱਗੇ ਇਹਨੂੰ। ਉਹਨੇ ਬਾਣੀ ਦਾ ਪਾਠ ਕੀਤਾ। ਮਹਾਰਾਜ ਕਹਿੰਦੇ ਹੁਣ ਪਰਦਾ ਚੁੱਕੋ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਚੁੱਕਦੇ ਹੋ ਕੱਪੜਾ, ਜਦੋਂ ਕੱਪੜਾ ਚੁੱਕਿਆ ਤੇ ਸਾਧ ਸੰਗਤ ਦੀਆਂ ਕੰਚਨ ਵਰਗੀ ਕਾਇਆ, ਇੱਕਦਮ ਕੋੜ ਸਾਰਾ ਹੀ ਦੂਰ ਤੇ ਬੜਾ ਖੂਬਸੂਰਤ ਅੰਦਰੋਂ ਨਿਕਲ ਆਇਆ ਜੀ, ਖੂਬਸੂਰਤ ਨਿਕਲ ਆਇਆ ਜੀ। ਮਹਾਰਾਜ ਕਹਿੰਦੇ ਤੇ ਮੁਰਾਰੀ ਵਰਗਾ ਸੋਹਣਾ ਬਣ ਗਿਆ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਮੁਰਾਰੀ ਬੜਾ, ਮੁਰਾਰੀ ਜੀ ਕ੍ਰਿਸ਼ਨ ਜੀ ਨੂੰ ਸੋਹਣਾ ਮੰਨਿਆ ਜੀ। ਕਹਿਣ ਲੱਗੇ ਤੇ ਮੁਰਾਰੀ ਆ ਸਾਡਾ ਕਹਿਣ ਲੱਗੇ, ਬੜਾ ਸੋਹਣਾ ਕਹਿਣ ਲੱਗੇ। ਤੇ ਉਹਨੇ ਵਹਿੰਦਿਆਂ ਵਹਿੰਦਿਆਂ ਉਹਨੇ ਮੱਥਾ ਟੇਕਿਆ, ਰੋ ਪਿਆ, ਮਹਾਰਾਜ ਤੁਸੀਂ ਬਖਸ਼ ਲਿਆ ਮੈਨੂੰ, ਭਰੋਸਾ ਸੀ ਮੇਰੀ ਗਵਾਚੀ ਹੋਈ ਇੱਜ਼ਤ ਤੁਹਾਡੇ ਕੋਲੋਂ ਹੀ ਮਿਲਣੀ ਤੇ ਮਿਲ ਗਈ ਸੱਚੇ ਪਾਤਸ਼ਾਹ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹਦਾ ਵਿਆਹ ਕਰ ਦਈਏ ਹੁਣ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਚੋਂ ਕਹਿਣ ਲੱਗੇ ਕੋਈ ਕੰਨਿਆਂ ਦੇ ਉਹ, ਇਹ ਮਹਾਂਪੁਰਸ਼ ਵੀ ਨਾ ਜੀ ਇਸੇ ਤਰ੍ਹਾਂ ਹੀ ਰਿਸ਼ਤੇ ਕਰਦੇ ਰਹੇ ਸਿੰਘਾਂ ਦੇ, ਸੰਗਤ ਚੋਂ ਹੀ ਆਖ ਦੇਣਾ ਜੀ, ਸੰਗਤ ਜੀ ਹਾਜ਼ਰ ਹੋ ਜਾਣਾ। ਉਹ ਇੱਕ ਦਾ ਕੀ, ਇੱਕ ਸਿੱਖ ਖਲੋ ਕੇ ਉੱਠਿਆ ਜੀ, ਮਹਾਰਾਜ ਮੇਰੀ ਧੀ ਵਿਆਹੁਣ ਯੋਗ ਹੈ। ਮਹਾਰਾਜ ਕਹਿੰਦੇ ਉਹਦਾ ਇਹਦੇ ਨਾਲ ਵਿਆਹ ਕਰ ਦੇਣਾ ਭਾਈ ਆਪਾਂ, ਸੱਤ ਬਚਨ। ਉਹਦੀ ਪਤਨੀ ਕਿਤੇ ਬਣਾਉਣ ਆਟਾ ਗੁੰਨ ਰਹੀ ਸੀ ਗੁਰੂ ਘਰ ਵਿੱਚ, ਉਹਨੂੰ ਪਤਾ ਲੱਗਾ ਵੀ ਕੱਲ੍ਹ ਤੱਕ ਜਿਹੜਾ ਬਾਜ਼ਾਰਾਂ ਵਿੱਚ ਗਿਆ ਕਛੋਟਾ ਲੱਦਾ ਗਾਉਂਦਾ ਸੀ, ਗੁਰੂ ਸਾਹਿਬ ਨੇ ਰਾਜੀ ਤੇ ਕਰਤਾ, ਪਰ ਮੇਰੀ ਧੀ ਦਾ ਰਿਸ਼ਤਾ ਉਹਦੇ ਨਾਲ ਜੁੜ ਗਿਆ। ਉਹਦੇ ਹੱਥ ਲਿਬੜੇ ਉਸੇ ਤਰ੍ਹਾਂ ਤੇ ਉਹ ਗੁਰੂ ਸਾਹਿਬ ਅੱਗੇ ਆ ਗਈ ਜੀ। ਤੇ ਉਹਨੇ ਆਖਿਆ, ਮਹਾਰਾਜ ਇਹ ਕੀ ਹੋ ਗਿਆ, ਹੈ ਮੇਰੀ ਧੀ ਮੱਥੋ, ਸੱਚੇ ਪਾਤਸ਼ਾਹ ਇਹਦਾ ਪਰਿਵਾਰ ਨਹੀਂ ਸਾਨੂੰ ਪਤਾ, ਜਾਤ ਪਾਤ ਕੁਛ ਨਹੀਂ ਪਤਾ, ਸੱਚੇ ਪਾਤਸ਼ਾਹ ਇਹਦੇ ਮਾਂ ਪਿਓ ਦਾ ਨਹੀਂ ਪਤਾ, ਇਹਦੀ ਕੁੱਲ ਦਾ ਨਹੀਂ ਪਤਾ। ਗੁਰੂ ਸਾਹਿਬ ਕਹਿਣ ਲੱਗੇ, ਸੋਹਣਾ ਇਹਦੀ ਮਾਂ ਵੀ ਮੈਂ ਆ, ਤੇਰਾ ਪਿਓ ਵੀ ਮੈਂ ਕਹਿਣ ਲੱਗੇ, ਹੈ ਕਹਿਣ ਲੱਗੇ ਇਹਦੀ ਕੁੱਲ ਵੀ ਮੈਂ, ਇਹਦਾ ਘਰ ਵੀ ਮੈਂ, ਅਸੀਂ ਆ ਕਹਿਣ ਲੱਗੇ ਸਾਰਾ ਕੁਝ। ਗੱਜ ਕੇ ਆਖੋ ਵਾਹਿਗੁਰੂ। ਲੱਭ ਗਈ ਨਾ ਗਵਾਚੀ ਹੋਈ ਇੱਜ਼ਤ, ਆ ਗਈ ਨਾ ਵਾਪਸ, ਜਿਹੜੀ ਇੱਜ਼ਤ ਗਵਾਚ ਚੁੱਕੀ ਸੀ ਉਹ ਵਾਪਸ ਆ ਗਈ। ਮਹਾਰਾਜ ਕਹਿੰਦੇ ਕੋਈ ਨਹੀਂ, ਇਹ ਜੋੜੀ ਬਹੁਤ ਮਸ਼ਹੂਰ ਹੋਏਗੀ, ਪਹਿਲਾਂ ਤੇਰੀ ਧੀ ਦਾ ਨਾਮ ਲੈਣਗੇ ਫਿਰ ਇਹਦਾ ਨਾਂ ਲੈਣਗੇ। ਤੇ ਉਹ ਜੋੜੀ ਦਾ ਨਾਂ ਪ੍ਰਸੰਗ ਆਰੰਭ ਹੋਣ ਵਿੱਚ ਹੀ ਆਇਆ, ਮੱਥੋ ਤੇ ਮੁਰਾਰੀ ਜੀ। ਮਹਾਰਾਜ ਕਹਿੰਦੇ ਰਹਿੰਦੀ ਦੁਨੀਆਂ ਤੱਕ ਮੱਥੋ ਮੁਰਾਰੀ ਰਹਿਣਗੇ ਕਹਿਣ ਲੱਗੇ, ਇਹਨਾਂ ਦਾ ਨਾਮ ਲੈਗਾ। ਗੱਲ ਕੀ, ਸਤਿਗੁਰੂ ਏਡੇ ਵੱਡੇ ਸਮਰੱਥ 'ਚ ਗਵਾਚੀ ਹੋਈ ਇੱਜ਼ਤ ਵਾਪਸ ਦਵਾ ਦਿੰਦੇ ਜੀ, ਗਵਾਚੀ ਹੋਈ ਇੱਜ਼ਤ ਵਾਪਸ ਦਵਾ ਦਿੰਦੇ ਨੇ। ਅਸੀਂ ਵੀ ਗੁਰੂ ਸਾਹਿਬ ਅੱਗੇ ਤਰਲਾ ਲਈਏ, ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ,
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 ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ ਮੇਰਾ,
ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ,
ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ,
ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ।
ਮਹਾਰਾਜ ਕਿਰਪਾ ਕਰ ਦਿੰਦੇ ਨੇ, ਦਿਆਲੂ ਨੇ, ਕਿਰਪਾਲੂ ਨੇ। ਬਾਦਸ਼ਾਹ ਉੱਠ ਕੇ ਮਿਲਿਆ ਉਸ ਜਰਨੈਲ ਨੂੰ, ਕਹਿਣ ਲੱਗਾ ਕਿ ਤੂੰ ਛੋਟਾ ਜਰਨੈਲ ਸੀ, ਹੁਣ ਤੈਨੂੰ ਵੱਡਾ ਜਰਨੈਲ ਬਣਾਇਆ। ਕਹਿਣ ਲੱਗੇ ਹੁਣ ਤੂੰ ਹੋਰ ਵੱਡਾ ਜਰਨੈਲ। ਅਤੇ ਉਹ ਅੰਦਰੋਂ ਅੰਦਰੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰੇ ਵੀ ਕਿਰਪਾ ਤਾਂ ਸਾਰੀ ਤੁਹਾਡੀ ਹੈ, ਸਾਰੀ ਕਿਰਪਾ ਤੁਹਾਡੀ ਹੈ। ਇਹੋ ਹੀ ਬੰਦਾ ਧੱਕੇ ਮਾਰ ਕੇ ਬਾਹਰ ਕੱਢਣ ਵਾਲਾ, ਇਹੋ ਹੀ ਬੰਦਾ ਵੱਡੇ ਅਹੁਦੇ 'ਤੇ ਬਿਠਾਉਣ ਵਾਲਾ। ਸਤਿਸੰਗਤ ਜੀ, ਜਿਸ ਪਰ ਰਾਮ ਕੀ ਕਿਰਪਾ ਤਿਸ ਪਰ ਸਭ ਕੀ ਕਿਰਪਾ ਜੀ। ਇਹਦਾ ਭਾਵ ਇਹ ਹੈ ਜਿਹਦੇ 'ਤੇ ਰੱਬ ਦੀ ਕਿਰਪਾ ਹੋ ਜਾਵੇ, ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ, ਉਹਦੇ 'ਤੇ ਸਾਰੇ ਹੀ ਕਿਰਪਾਲੂ ਹੋ ਜਾਂਦੇ ਜੀ। ਜਿੰਨੇ ਜੀਵ ਜੰਤੂ ਨੇ ਨਾ, ਸਾਰੇ ਕਿਰਪਾਲੂ ਹੋ ਜਾਂਦੇ, ਸਭ ਉਹਦੇ 'ਤੇ ਕਿਰਪਾ ਕਰਨ ਲੱਗ ਪੈਂਦੇ ਜੀ। ਕਿਉਂ? ਉਹਦੇ 'ਤੇ ਰੱਬ ਦੀ ਕਿਰਪਾ ਹੋ ਗਈ ਨਾ, ਵੱਡੇ ਦੀ ਕਿਰਪਾ ਹੋ ਗਈ। ਹਾਂਜੀ।
ਇਮ ਸ਼੍ਰੀ ਹਰਗੋਬਿੰਦਪੁਰ ਵਾਸੇ ਮਨ ਭਾਵਤ ਬਹੁ ਕਰੇ ਬਿਲਾਸੇ।
ਇਸ ਪ੍ਰਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਸਾਹਿਬ ਵਿੱਚ ਰਹਿ ਰਹੇ ਨੇ, ਪਤਾ ਨਹੀਂ ਕਿੰਨਿਆਂ ਕੁ ਦਾ ਭਲਾ ਹੋ ਰਿਹਾ ਜੀ। ਹਾਂਜੀ।
ਕਬ ਉਪਪਨ ਮੈਂ ਦਿਵਸ ਗੁਜ਼ਾਰੇ, ਕਬ ਬਨ ਬ੍ਰਿਪਤ ਅਖੇਰ ਸਿਧਾਰੇ।
ਸੱਚੇ ਪਾਤਸ਼ਾਹ ਕਦੀ ਤੇ ਮਹਾਰਾਜ ਬਾਗ ਵਿੱਚ ਚਲ ਜਾਂਦੇ ਨੇ, ਕਦੀ ਸ਼ਿਕਾਰ ਖੇਡਣ ਲੱਗ ਜਾਂਦੇ ਨੇ, ਕਦੀ ਦੀਵਾਨ ਲਾ ਕੇ ਬਹਿ ਜਾਂਦੇ ਨੇ, ਇਹ ਆਪਣੀ ਮੌਜ ਹੈਗੀ ਜੀ ਉਹਨਾਂ ਦੀ। ਤੇ ਮਹਾਰਾਜ ਕਰਤਾਰਪੁਰ ਸਾਹਿਬ ਵਿੱਚ ਵਿਚਰ ਰਹੇ ਨੇ। ਇਹਦੇ ਤੋਂ ਅੱਗੇ ਪ੍ਰਸੰਗ ਤੇ ਕੱਲ ਨੂੰ ਆਪਾਂ ਸਰਵਣ ਕਰਾਂਗੇ। ਅੱਜ ਇੱਕ ਗੁਰੂ ਕੇ ਮਹਾਨ ਸਿੱਖ ਦਾ ਜਨਮ ਦਿਨ ਹੈ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਨ ਸਿੱਖ ਦਾ ਜਨਮ ਦਿਨ ਹੈ। 12 ਉਹ ਭਰਾ ਤੇ 12 ਵਿੱਚੋਂ 11 ਸ਼ਹੀਦ ਹੋਏ ਜੀ। 12 ਉਹ ਭਰਾ ਤੇ 12 ਚੋਂ 11 ਸ਼ਹੀਦ ਹੋਏ ਜੀ। ਜਿਸ ਸਿੱਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਖਿਆ ਸੀ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੀ ਸਿੱਖੀ ਨੇ ਭਜੇ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਸਿੱਖਾ, ਬੰਦ ਬੰਦ ਭਾਵੇਂ ਕੱਟਿਆ ਜਾਵੇ ਪਰ ਤੇਰੀ ਸਿੱਖੀ ਕਹਿਣ ਲੱਗੇ ਕਿਤੇ ਨਹੀਂ ਜਾਏਗੀ ਜੀ। 90 ਸਾਲ ਦੀ ਉਮਰ ਸੀ ਉਸ ਮਹਾਂਪੁਰਸ਼ ਦੀ ਜਦੋਂ ਦਾ ਬੰਦ ਬੰਦ ਕੱਟਿਆ ਗਿਆ ਜੀ। ਨਾਮ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਜੀ। ਹਾਂਜੀ, ਨਾਮ ਪਤਾ ਲੱਗ ਗਿਆ। ਧੰਨ ਧੰਨ ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦਾ ਅੱਜ ਸਾਧ ਸੰਗਤ ਜੀ ਜਨਮ ਦਿਨ ਹੈ ਜੀ। ਬੜੀ ਵੱਡੀ ਸਿੱਖਿਆ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਸਾਨੂੰ ਮਿਲਦੀ ਹੈ। ਪਹਿਲਾ ਨਾਮ ਮਨੀ ਰਾਮ ਜੀ, ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਏ, ਅੰਮ੍ਰਿਤ ਛਕਿਆ, 10ਵੇਂ ਪਾਤਸ਼ਾਹ ਜੀ ਦੀ ਕਿਰਪਾ ਹੋਈ, ਮਨੀ ਸਿੰਘ ਨਾਮ ਰੱਖਿਆ ਜੀ ਉਹਨਾਂ ਦਾ, ਮਨੀ ਸਿੰਘ ਨਾਮ ਰੱਖਿਆ। ਔਰ ਭਾਈ ਪਰਾਗਾ ਜੀ ਗੁਰੂ ਸਾਹਿਬ ਦੇ ਸਿੱਖ ਹੋਏ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਉਹਨਾਂ ਦੇ ਪਰਿਵਾਰ ਵਿੱਚੋਂ ਸਨ ਭਾਈ ਮਨੀ ਸਿੰਘ ਜੀ। ਬਚਪਨ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੰਗਤ ਮਿਲੀ ਜੀ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕੀਤੇ ਜੀ ਇਹਨਾਂ ਨੇ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੰਗਤ ਮਿਲੀ, ਫਿਰ 10ਵੇਂ ਪਾਤਸ਼ਾਹ ਜੀ ਦੀ ਸੰਗਤ ਮਿਲੀ ਜੀ। ਭਾਈ ਮਨੀ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਦਾ ਸਾਧ ਸੰਗਤ ਜੀ ਮਹਾਰਾਜ ਨੇ ਕਿਲ੍ਹਾ ਛੱਡਿਆ ਸੀ ਅਤੇ ਮਾਤਾ ਸੁੰਦਰੀ ਜੀ ਦੇ ਨਾਲ ਦਿੱਲੀ ਗਏ ਸਨ ਜੀ। ਫਿਰ ਭਾਈ ਗੁਰਦਾਸ ਜੀ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੂਜੇ ਲਿਖਾਰੀ ਨੇ ਭਾਈ ਮਨੀ ਸਿੰਘ ਜੀ। ਸਮਾਂ ਬਣਿਆ ਦਮਦਮਾ ਸਾਹਿਬ ਸਤਿਗੁਰੂ ਗਏ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸਿੱਖ ਦੀ ਡਿਊਟੀ ਲਾਈ ਵੀ ਤੁਸੀਂ ਹੁਣ ਬਾਣੀ ਲਿਖਣੀ ਹੈ ਜੀ। ਭਾਈ ਮਨੀ ਸਿੰਘ ਜੀ ਗੁਰਬਾਣੀ ਲਿਖਦੇ ਰਹੇ, ਬਹੁਤ ਵੱਡੀ ਸ਼ਹਾਦਤ ਕੀਤੀ ਜੀ, ਕਮਾਲ ਦੀ ਸ਼ਹਾਦਤ, ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨੇਮੀ। ਅਤੇ ਸੰਗਤ ਜੀ ਮਹਾਰਾਜ ਨੇ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਬਣਾ ਕੇ ਘੱਲਿਆ ਸੀ ਇਹਨਾਂ ਨੂੰ ਜੀ। ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਰਹੇ ਜੀ। ਸੰਥਿਆ ਕਰਾਉਂਦੇ ਸਨ ਸੰਥਿਆ ਬੱਚਿਆਂ ਨੂੰ, ਇਹ ਸੇਵਾ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਜੀ। ਬਹੁਤ ਕਮਾਲ ਵਾਲਾ ਜੀਵਨ, ਬੜੀ ਨਿਮਰਤਾ ਵਾਲਾ ਜੀਵਨ ਜੀ। ਇਹਨਾਂ ਦੇ ਸਮੇਂ ਨਾ ਜੀ ਦੋ ਪੰਥ ਵਿੱਚ ਹੀ ਇਹੋ ਜਿਹੀ ਦੁਬਿਧਾ ਪਈ ਹੈ, ਕਹਿਣ ਲੱਗੇ ਜਿੰਨਾ ਚਿਰ ਤੱਕ ਅਸੀਂ ਹਾਂ ਉਨਾ ਚਿਰ ਤੱਕ ਦੁਬਿਧਾ ਨਹੀਂ ਰਹਿਣ ਦੇਣੀ। ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਬਚਨ ਕੀਤਾ, ਕਹਿਣ ਲੱਗੇ ਹੱਥ ਜੋੜੇ ਦੋਵਾਂ ਪਾਸਿਆਂ ਨੂੰ ਜਾ ਕੇ, ਭਾਈ ਪੰਥ ਇਕੱਠਾ ਹੀ ਚੰਗਾ ਲੱਗਦਾ। ਕਹਿਣ ਲੱਗੇ ਪੰਥ ਇਕੱਠਾ ਹੀ ਲੱਗਾ, ਅੱਜ ਇਹੋ ਜਿਹੇ ਜ਼ੁੰਮੇਵਾਰ ਸਿੱਖਾਂ ਦੀ ਬਹੁਤ ਜ਼ਰੂਰਤ ਹੈਗੀ ਪੰਥ ਨੂੰ, ਜਿਹੜੇ ਇਕੱਠੇ ਤੋੜਨ ਵਾਲੇ ਨਾ ਹੋਣ, ਇਕੱਠੇ ਕਰਨ ਵਾਲੇ ਹੋਣ। ਤੱਤ ਖਾਲਸਾ ਅਤੇ ਬੰਦਾ ਹੀ ਖਾਲਸੇ ਨੂੰ ਇਕੱਠੇ ਕਰਨ ਵਾਲੇ। ਗੱਲ ਕੀ, ਹਰਿਮੰਦਰ ਸਾਹਿਬ ਸੰਗਤ ਆਉਣੀ ਸੀ ਦਿਵਾਲੀ ਵਾਲੇ ਦਿਨ, ਪਤਾ ਲੱਗਾ ਜੀ ਅੱਜ ਪਿੱਛੋਂ ਹਮਲਾ ਕਰ ਦੇਣਾ ਉਹਨਾਂ ਨੇ, ਸੰਗਤ ਇਕੱਠੀ ਹੋਣੀ ਹੈ। ਇਹਨਾਂ ਕਹਿ ਦਿੱਤਾ ਵੀ ਅੱਜ ਨਾ ਆਇਓ ਭਾਈ, ਪਰ ਇਕੱਠ ਦਾ ਪੈਸਾ ਮੰਗਿਆ ਜੀ ਉਹਨਾਂ। ਜਿਵੇਂ ਹੁਣ ਵੀ ਪਿੱਛੇ ਜੇ ਸਰਬੱਤ ਖਾਲਸਾ ਹੋਇਆ ਅਤੇ ਪੂਰੇ ਪੂਰੇ ਯਤਨ ਕੀਤੇ ਗਏ ਵੀ ਰੋਕੀਏ, ਗੱਜ ਕੇ ਆਖੋ ਵਾਹਿਗੁਰੂ। ਪਰ ਜਿਹੜਾ ਕਾਰਜ ਗੁਰੂ ਸਾਹਿਬ ਨੇ ਕਰਨਾ ਉਹ ਕਰ ਦੇਣਾ ਜੀ। ਜਿਹੜੇ ਰਾਗੀ ਸਿੱਖ ਬੋਲੇ ਜਾ ਕੇ, ਉਹਨਾਂ ਉੱਤੇ ਐਕਸ਼ਨ ਲੈ ਲਏ ਜੀ, ਜਿਹੜੇ ਜਾ ਬੋਲੇ ਉਹਨਾਂ ਨੂੰ ਜੇਲ੍ਹਾਂ 'ਚ ਸੁੱਟ ਦਿੱਤਾ ਜੀ। ਇਹਨਾਂ ਉਸ ਸਮੇਂ ਆਖਿਆ ਵੀ ਜੇ ਤੁਸੀਂ ਖਾਲਸੇ ਨੂੰ ਇਕੱਠਾ ਕਰਨਾ ਤਾਂ ਪੈਸੇ ਦਿਓ। 5,000 ਰੁਪਈਆ ਸ਼ਾਇਦ ਉਦੋਂ ਮੰਗਿਆ ਜੀ। ਭਾਈ ਮਨੀ ਸਿੰਘ ਜੀ ਕਹਿੰਦੇ ਖਾਲਸਾ ਇਕੱਠਾ ਹੋਣ ਦਿਓ, ਪਰ ਆਪ ਹੀ ਹੁਕਮਨਾਮੇ ਲਿਖੇ ਵੀ ਸਾਨੂੰ ਇਕੱਠਿਆਂ ਕਰਕੇ ਮਾਰਨ ਦਾ ਪਲੈਨ ਬਣਾਇਆ ਅਤੇ ਇਕੱਠੇ ਨਹੀਂ ਹੋਣਾ ਭਾਈ। ਹੁਣ ਖਾਲਸਾ ਇਕੱਠਾ ਹੋਇਆ ਨਹੀਂ, ਇਹਨਾਂ ਕੋਲੋਂ ਪੈਸੇ ਮੰਗਣ ਇਹਨਾਂ ਦਿੱਤੇ ਨਹੀਂ, ਵੀ ਗੁਰੂ ਘਰ ਦੀ ਮਾਇਆ ਨਜਾਇਜ਼ ਨਹੀਂ ਕਿਸੇ ਨੂੰ ਦੇਣੀ। ਅਤੇ ਫਿਰ ਇਹਨਾਂ ਉੱਤੇ ਪਤਾ ਕਿਹੜਾ ਤਸੀਹਾ ਰੱਖਿਆ ਗਿਆ, 90 ਸਾਲਾਂ ਦੀ ਉਮਰ, ਇਹ ਆਖਿਆ ਗਿਆ ਵੀ ਇਸ ਸਿੱਖ ਦਾ ਬੰਦ ਕੱਟ ਦਿਓ। ਕਹਿਣ ਲੱਗੇ ਰੱਜ ਕੇ ਆਖੋ ਵਾਹਿਗੁਰੂ। ਉਹ ਤਸਵੀਰਾਂ ਬਣੀਆਂ ਜੀ ਕਿਵੇਂ ਬੰਦ ਕੱਟਿਆ ਗਿਆ। ਪਰ ਕਹਿੰਦੇ ਨੇ ਜਦੋਂ ਬੰਦ ਕੱਟਣ ਲੱਗੇ ਨਾ ਭਾਈ ਸਾਹਿਬ ਦਾ, ਅਤੇ ਹੁਣ ਵੱਢਣ ਵਾਲੇ ਦਾ ਵੀ ਤਾਂ ਜਿਗਰਾ ਸੀਗਾ ਨਾ ਜੀ, ਉਹਨੇ ਪੋਟੇ ਤੋਂ ਨਾ ਵੱਢਿਆ ਜੀ, ਅਤੇ ਉਹਨੇ ਗੁੱਟ ਫੜ ਲਿਆ ਭਾਈ ਸਾਹਿਬ ਦਾ। ਦੱਸਦੇ ਨੇ ਭਾਈ ਮਨੀ ਸਿੰਘ ਜੀ ਨੇ ਆਖਿਆ, ਭਲਿਆ ਮੈਂ ਬੱਚਿਆਂ ਨੂੰ ਸੰਥਿਆ ਕਰਾਉਂਦਾ ਰਿਹਾ। ਕਹਿਣ ਲੱਗੇ ਤੈਨੂੰ ਵੀ ਸੰਥਿਆ ਕਰਾਉਣਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਤੈਨੂੰ ਬੰਦ ਦਾ ਅਰਥ ਨਹੀਂ ਪਤਾ, ਬੰਦ ਕਿਹਨੂੰ ਕਹਿੰਦੇ? ਬੰਦ ਉਂਗਲ ਦੇ ਪੋਟੇ ਤੋਂ ਚਾਲੂ ਹੁੰਦਾ, ਗੁੱਟ ਤੋਂ ਨਹੀਂ ਚਾਲੂ ਹੁੰਦਾ। ਕਹਿਣ ਲੱਗੇ ਇਹ ਇੱਕ ਵਿਦਵਾਨ ਨੇ ਲਿਖਿਆ, ਉਹ ਕਹਿੰਦੇ ਨੇ ਜਦ ਟੋਕਾ ਪਕੜ ਜਲਾਦ ਆਇਆ, ਜਦ ਗੁੱਟ ਉੱਤੇ ਉਸ ਹੱਥ ਪਾਇਆ, ਤਦ ਭਾਈ ਮਨੀ ਸਿੰਘ ਬੋਲ ਕਹੇ, ਸੋ ਮਰਦ ਜੋ ਕਾਮਲ ਕੌਲ ਰਹੇ। ਕਹਿਣ ਲੱਗੇ ਤੂੰ ਤੇ ਮਰਦ ਹੀ ਨਹੀਂ ਹੈਗਾ। ਪੁੱਛਿਆ ਕਿਉਂ? ਕਹਿਣ ਲੱਗੇ ਮਰਦ ਤੇ ਮਾਲਕ ਦੇ ਹੁਕਮ 'ਚ ਰਹਿੰਦਾ, ਤੇਰੇ ਮਾਲਕ ਨੇ ਹੁਕਮ ਕੀਤਾ ਸੀ ਵੀ ਮੇਰਾ ਬੰਦ ਕੱਟਣਾ, ਤੇ ਤੂੰ ਸਿੱਧਾ ਹੀ ਗੁੱਟ ਫੜ ਲਿਆ। ਸੋ ਮਰਦ ਜੋ ਕਾਮਲ ਕੌਲ ਰਹੇ, ਇਹ ਵੇਲਾ ਨਹੀਂ ਗੱਲ ਤੋਂ ਹਟਣ ਦਾ, ਤੈਨੂੰ ਹੁਕਮ ਹੀ ਬੰਦ ਕੱਟਣ ਦਾ। ਉਹ ਕਹਿੰਦਾ ਭਾਈ ਸਾਹਿਬ ਤੁਹਾਨੂੰ ਮੇਰੇ ਤੋਂ ਡਰ ਨਹੀਂ ਲੱਗਦਾ? ਤੁਹਾਨੂੰ ਮੈਂ ਮੌਤ ਦੇ ਘਾਟ ਉਤਾਰ ਦੇਣਾ। ਪਰ ਉਹਨਾਂ ਇੱਕ ਗੱਲ ਆਖੀ, ਉਹ ਕਹਿੰਦੇ ਲੋਕਾਂ ਲਈ ਜਲਾਦ ਹੈ ਤੂੰ, ਪਰ ਮੇਰੇ ਲਈ ਰੱਬ ਦੀ ਯਾਦ ਹੈ ਤੂੰ। ਇਹਦਾ ਭਾਵ ਪਤਾ ਕੀ? ਕਹਿਣ ਲੱਗੇ ਤੂੰ ਲਾ ਤੇ ਸਹੀ, ਪਹਿਲਾਂ ਟੱਕ ਤੇ ਲਾ। ਕਹਿਣ ਲੱਗੇ ਇੱਧਰੋਂ ਤੂੰ ਪਹਿਲਾਂ ਟੋਕਾ ਮਾਰਨਾ, ਉੱਧਰੋਂ ਮੈਂ ਬਾਣੀ ਆਰੰਭ ਕਰਨੀ ਜੀ। ਸੰਗਤ ਜੀ ਕਹਿਣਾ ਸੌਖਾ, ਕਰਦ ਮਾੜੀ ਜੀ, ਮਾਸ ਦੇ ਅੰਦਰ ਧੱਸ ਜੇ ਅਤੇ ਬੈਂਡਡ ਲਾਉਂਦੇ, ਕਈ ਕੁਝ ਲਾਉਂਦੇ ਆ ਵੀ ਠੀਕ ਹੋ ਜੇ। ਉਸ ਮਹਾਂਪੁਰਸ਼ ਦੇ ਪਹਿਲੇ ਨੰਬਰ 'ਤੇ ਇੱਥੇ ਪੋਟੇ, ਆ ਉਂਗਲ ਦੀ 3 ਹਿੱਸਿਆਂ 'ਚ ਸਾਡੀ ਉਂਗਲ ਵੰਡੀ ਵਾਹਿਗੁਰੂ ਨੇ, ਵਿੱਚ ਲੀਕਾਂ ਮਾਰੀਆਂ ਜੀ। ਬਸ ਇੱਥੋਂ ਕੰਮ ਚਾਲੂ ਹੋਇਆ ਜੀ। ਪਹਿਲਾ ਟੱਪ ਲਾਇਆ, ਟੋਕਾ ਲਾਇਆ, ਅਤੇ ਮਹਾਂਪੁਰਸ਼ ਨੇ ਆਖਿਆ ਆਦਿ ਗੁਰੇ ਨਮਹੇ। ਆਦਿ ਗੁਰੇ ਦਾ ਮਤਲਬ ਕੀ ਹੁੰਦਾ ਭਲਾ? ਗੱਜ ਕੇ ਆਖੋ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਸਾਹਿਬ, ਤੁਹਾਨੂੰ ਨਮਸਕਾਰ ਹੈ। ਜੁਗਾਦ ਗੁਰੇ ਨਮਹੇ, ਧੰਨ ਗੁਰੂ ਅੰਗਦ ਦੇਵ ਸਾਹਿਬ, ਤੁਹਾਨੂੰ ਨਮਸਕਾਰ ਹੈ। ਸਤਿਗੁਰੇ ਨਮਹੇ, ਧੰਨ ਗੁਰੂ ਅਮਰਦਾਸ ਸਾਹਿਬ, ਤੁਹਾਨੂੰ ਨਮਸਕਾਰ ਹੈ। ਸ੍ਰੀ ਗੁਰਦੇਵ ਨਮਹੇ, ਧੰਨ ਗੁਰੂ ਰਾਮਦਾਸ ਜੀ, ਤੁਹਾਨੂੰ ਨਮਸਕਾਰ ਹੈ। ਇਸ ਸਲੋਕ ਦਾ ਅਰਥ ਇਹ ਹੈਗਾ ਜੀ। ਅਤੇ ਸਾਧ ਸੰਗਤ ਜੀ, ਫਿਰ ਬੰਦ ਕੱਟੇ ਗਏ, ਫਿਰ ਬਾਣੀ ਆਰੰਭ ਹੋਈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਉਸ ਮਹਾਂਪੁਰਸ਼ ਨੇ ਫਿਰ ਬਾਣੀ ਪੜ੍ਹੀ ਜੀ। ਸੰਗਤ ਜੀ, ਵਿਦਵਾਨ ਦੱਸਦੇ ਦੋ ਟੋਕਰੇ ਟੋਟਿਆਂ ਨਾਲ ਭਰ ਗਏ ਜੀ, ਦੋ ਟੋਕਰੇ ਟੋਟਿਆਂ ਨਾਲ ਭਰ ਗਏ ਜੀ, ਪਰ ਟੋਟਿਆਂ ਵਿੱਚੋਂ ਬਾਣੀ ਦੀ ਆਵਾਜ਼ ਆਉਂਦੀ ਰਹੀ ਜੀ। ਗੱਜ ਕੇ ਆਖੋ ਵਾਹਿਗੁਰੂ। ਬਿਲਕੁਲ ਗੁਰੂ ਸਾਹਿਬ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜੀ। ਮਹਾਰਾਜ ਕਹਿੰਦੇ ਮੱਛੀ ਨੂੰ ਫੜ ਕੇ ਲਿਆਓ, ਮੱਛੀ ਨੂੰ ਕੱਟ ਦਿਓ, ਭੁੰਨ ਦਿਓ, ਖਾ ਲਓ। ਕਹਿਣ ਲੱਗੇ ਪਾਣੀ ਦੀ ਪ੍ਰੀਤ ਤਾਂ ਵੀ ਨਹੀਂ ਜਾਂਦੀ, ਜਿਹੜਾ ਮੱਛਲੀ ਖਾਏਗਾ ਰਾਤ ਉੱਠ ਉੱਠ ਕੇ ਪਾਣੀ ਪੀਏਗਾ। ਕਹਿਣ ਲੱਗੇ ਕਿਉਂ? ਮੱਛਲੀ ਦਾ ਜੀਵਨ ਪਾਣੀ ਹੈ, ਉਹਨੇ ਜਿੰਦਿਆਂ ਜੀ ਪਾਣੀ ਨਹੀਂ ਛੱਡਿਆ, ਮਰੀ ਗਈ, ਖਾਧੀ ਗਈ, ਚਿੱਥੀ ਗਈ, ਫਿਰ ਵੀ ਪਾਣੀ ਨਹੀਂ ਛੱਡਿਆ, ਫਿਰ ਵੀ ਉਹ ਚਿੱਥੀ ਹੋਈ ਵੀ ਪਾਣੀ ਮੰਗ ਰਹੀ ਹੈ ਜੀ। ਸੰਗਤ ਜੀ, ਸਿੱਖ ਦਾ ਜੀਵਨ ਗੁਰਬਾਣੀ ਹੈ, ਗੁਰਬਾਣੀ ਦਾ ਪਾਠ ਹੈ, ਗੁਰਬਾਣੀ ਉੱਤੇ ਅਮਲ ਹੈ। ਜਿੰਦਿਆਂ ਜੀ ਵੀ ਗੁਰਬਾਣੀ, ਅਤੇ ਸੰਗਤ ਜੀ ਮੌਤ ਤੋਂ ਬਾਅਦ ਵੀ ਗੁਰਬਾਣੀ। ਇਹ ਬੜੀ ਵੱਡੀ ਸਿੱਖਿਆ ਇਸ ਮਹਾਂਪੁਰਸ਼ ਤੋਂ, ਬਹੁਤ ਵੱਡੀ ਸਿੱਖਿਆ ਜੇ ਭਾਈ ਮਨੀ ਸਿੰਘ ਜੀ ਤੋਂ, ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ 'ਚ ਪਾ ਕੇ ਉਬਾਲਿਆ ਗਿਆ, ਉਹ ਭਾਈ ਮਨੀ ਸਿੰਘ ਜੀ ਦੇ ਭਰਾ ਸਨ, ਭਾਈ ਬਚਿੱਤਰ ਸਿੰਘ ਜੀ, ਇਹ ਸਾਰੇ ਹੀ ਸਾਧ ਸੰਗਤ ਜੀ ਇੱਕ ਪਰਿਵਾਰ ਸੀ ਸਾਰਾ ਜੀ। ਅਤੇ ਉਹ ਇਸਤਰੀਆਂ ਜਿਨ੍ਹਾਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ 'ਚ ਹਾਰ ਪਾਏ ਗਏ, ਉਹ ਭਾਈ ਮਨੀ ਸਿੰਘ ਜੀ ਦੀਆਂ ਨਹੁੰਆਂ ਸਨ ਜੀ, ਭਾਈ ਮਨੀ ਸਿੰਘ ਜੀ ਦੀਆਂ, ਜਿਨ੍ਹਾਂ ਆਖਿਆ ਸੀ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਣੇ ਹੋਏ ਸਵਾਏ ਹੋਏ। ਉਹ ਭਾਈ ਮਨੀ ਸਿੰਘ ਜੀ ਦੀਆਂ ਨਹੁੰਆਂ ਸਨ, ਨਹੁੰਆਂ ਸਨ, ਗੱਜ ਕੇ ਆਖੋ ਵਾਹਿਗੁਰੂ। ਆਖਿਆ ਸੀ ਜਲਾਦ ਨੇ, ਉਸ ਸਮੇਂ ਦੇ ਹਾਕਮਾਂ ਨੇ ਪਤਾ ਕੀ ਆਖਿਆ ਸੀ, ਸਮਾਂ ਹੋ ਗਿਆ ਮੈਂ ਇੱਕ ਮਿੰਟ ਵਿੱਚ ਖਿਮਾ ਮੰਗ ਲੈਣੀ, ਇਹ ਗੱਲ ਆਖੀ ਸੀ ਵੀ ਤੇਰਾ ਪਤੀ ਮਰ ਗਿਆ, ਆਹ ਤੇਰੇ ਕੋਲ ਬੱਚਾ ਹੀ ਹੈ, ਤੇ ਕੋਈ ਨਹੀਂ ਬੱਚਾ ਜਿੰਦਾ ਰਹੇਗਾ, ਤੂੰ ਆ ਸਾਡੇ ਨਾਲ ਨਿਕਾਹ ਕਰ। ਆਖਿਆ ਬਿਲਕੁਲ ਨਹੀਂ। ਆਖਿਆ ਕਿਉਂ? ਕਹਿਣ ਲੱਗੀ ਮੇਰੇ ਬੱਚੇ ਕੋਲ ਸਿੱਖੀ, ਮੈਂ ਇਹਨੂੰ ਪਾਲਾਂਗੀ। ਸੰਗਤ ਜੀ, ਬੱਚਾ ਹਵਾ ਵਿੱਚ ਸੁੱਟਿਆ ਗਿਆ ਤਾਂ ਥੱਲੇ ਨੇਜਾ ਰੱਖਿਆ ਗਿਆ, ਬੱਚਾ ਐਂ ਹਵਾ ਵਿੱਚ ਟੁੱਟਿਆ, ਪੇਟ ਜਾ ਕੇ ਬਿਲਕੁਲ ਨੇਜੇ ਵਿੱਚ ਖੁੱਭਿਆ ਅਤੇ ਬੱਚਾ ਸਦਾ ਵਾਸਤੇ ਚੁੱਪ ਹੋ ਗਿਆ ਜੀ। ਆਖਿਆ ਪੁੱਤ, ਮੇਰੀ ਗੋਦ ਨਾਲੋਂ ਤੈਨੂੰ ਨੇਜਾ ਚੰਗਾ ਲੱਗਦਾ, ਵੇਖ ਮੇਰੀ ਗੋਦੀ ਵਿੱਚ ਤਾਂ ਤੂੰ ਚੁੱਪ ਹੀ ਨਹੀਂ ਸੀ ਹੁੰਦਾ, ਨੇਜੇ 'ਤੇ ਚੁੱਪ ਹੋ ਗਿਆ। ਉਹਨੇ ਵੇਖਿਆ ਜੇ ਸਿਦਕ ਨਹੀਂ ਡੋਲਿਆ। ਉਹਨੇ ਫਿਰ ਆਖਿਆ ਵੀ ਇਹਦੇ ਬੱਚੇ ਦੇ ਟੋਟੇ ਟੋਟੇ ਕਰੋ, ਇਕੱਲੇ ਭਾਈ ਮਨੀ ਸਿੰਘ ਜੀ ਦੇ ਨਹੀਂ, ਗਾਂ ਭਾਈ ਮਨੀ ਸਿੰਘ ਜੀ ਦੇ ਪੋਤਰਿਆਂ ਦੇ ਵੀ ਟੋਟੇ ਟੋਟੇ ਹੋਏ ਜੀ। ਕਹਿਣ ਲੱਗੇ ਟੋਟੇ ਟੋਟੇ ਕਰੋ, ਟੋਟੇ ਟੋਟੇ ਕੀਤੇ ਗਏ। ਕਹਿਣ ਲੱਗੇ ਇਸ ਬੱਚੇ ਦਾ ਦਿਲ ਕੱਢੋ ਬਾਹਰ। ਉਹਨੂੰ ਪੁੱਛਿਆ ਗਿਆ ਮਾਤਾ ਨੂੰ, ਉਸ ਇਸਤਰੀ ਨੂੰ, ਵੀ ਵੇਖ ਪਤੀ ਤੇਰਾ ਜੰਗ 'ਚ ਮਰ ਗਿਆ, ਬੱਚੇ ਦੇ ਟੋਟੇ ਟੋਟੇ ਕਰਤੇ, ਤੇਰੇ ਪੱਲੇ ਕੀ ਹੈ? ਉਹ ਕਹਿਣ ਲੱਗੀ ਮੈਂ ਅਜੇ ਵੀ ਸਿੱਖੀ 'ਚ ਪੂਰੀ ਹਾਂ। ਉਸ ਬੱਚੇ ਦਾ ਸੀਨਾ ਕੱਢ ਕੇ ਨਾ ਮਾਂ ਦੇ ਮੂੰਹ 'ਚ ਪਾ ਦਿੱਤਾ। ਕਹਿਣ ਲੱਗੇ ਹੁਣ ਮੰਨ ਜਾ। ਕਹਿਣ ਲੱਗੇ ਨਹੀਂ ਸਾਧ ਸੰਗਤ ਜੀ। ਕਹਿਣ ਲੱਗਾ ਬੱਚੇ ਦੀਆਂ ਆਂਦਰਾਂ ਕੱਢੋ। ਆਂਦਰਾਂ ਕੱਢੀਆਂ ਗਈਆਂ, ਟੋਟਿਆਂ ਨਾਲ ਆਂਦਰਾਂ ਸੀ ਦਿੱਤੀਆਂ ਗਈਆਂ ਅਤੇ ਮਾਂ ਦੇ ਗਲ 'ਚ ਹਾਰ ਪਾ ਦਿੱਤਾ। ਹੁਣ ਪੁੱਛਿਆ, ਹੁਣ ਦੱਸ ਤੇਰੇ ਪੱਲੇ ਕੀ ਰਹਿ ਗਿਆ? ਉਹ ਕਹਿੰਦੀ ਮੇਰੇ ਪੱਲੇ ਸਭ ਕੁਛ ਹੀ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਪੁੱਛਿਆ ਕਿਉਂ? ਕਹਿਣ ਲੱਗਾ ਪਤੀ ਵੈਸੇ ਮਰ ਗਿਆ, ਬੱਚੇ ਦਾ ਜਿਗਰਾ ਤੇਰੇ ਮੂੰਹ 'ਚ ਪਾਇਆ, ਟੋਟੇ ਕਰ ਕਰਕੇ ਗਲਾਂ 'ਚ ਹਾਰ ਪਾ ਦਿੱਤਾ ਹੈ, ਤੇਰੇ ਪੱਲੇ ਕੀ ਰਹਿ ਗਿਆ? ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਧੀ ਬੋਲੀ, ਕਹਿਣ ਲੱਗੀ ਮੇਰੇ ਪੱਲੇ ਸਿੱਖੀ ਰਹਿ ਗਈ, ਭਾਵ ਸਾਰਾ ਕੁਝ ਹੀ ਰਹਿ ਗਿਆ, ਮੇਰੇ ਕੋਲ ਸਿੱਖੀ ਤਾਂ ਰਹਿ ਗਈ ਨਾ। ਕਹਿਣ ਲੱਗੀ ਜੇ ਸਿੱਖੀ ਮੇਰੇ ਪੱਲੇ ਹੈ ਤਾਂ ਮੇਰੇ ਕੋਲ ਸਾਰਾ ਕੁਝ ਹੀ ਹੈ। ਭਾਈ ਮਨੀ ਸਿੰਘ ਜੀ ਦਾ ਪਰਿਵਾਰ ਵੀ ਬਹੁਤ ਮਹਾਨ ਜੀ। ਇੱਕ ਵਾਰੀ ਨਾ ਜੀ ਸਾਰੀ ਸੰਗਤ ਪ੍ਰੇਮ ਨਾਲ ਆਖੋ, ਧੰਨ ਧੰਨ ਭਾਈ ਮਨੀ ਸਿੰਘ ਜੀ ਸ਼ਹੀਦ,
ਧੰਨ ਭਾਈ ਮਨੀ ਸਿੰਘ ਜੀ
ਸ਼ਹੀਦ। ਇਹ ਕਹਿ ਸੁਣਾ ਲੈਣਾ ਤਾਂ ਬਹੁਤ ਸੌਖਾ ਹੈਗਾ ਜੀ, ਸੱਚੀ ਗੱਲ ਸਾਡੀਆਂ ਅੱਖਾਂ ਸਾਹਮਣੇ ਵਰਤ ਰਿਹਾ ਹੋਵੇ ਅਸੀਂ ਅੱਖਾਂ ਬੰਦ ਕਰ ਲਾਂਗੇ ਜੀ। ਐਡਾ ਇੰਨਾ ਜ਼ੁਲਮ, ਇੰਨਾ ਜ਼ੁਲਮ, ਪਰ ਸਾਧ ਸੰਗਤ ਜੀ ਉਹ ਮਾਵਾਂ ਧੰਤਾ ਯੋਗ ਜਿਨ੍ਹਾਂ ਨੇ ਪਵਾਏ ਮੂੰਹ ਵਿੱਚ ਬੱਚਿਆਂ ਦੇ ਜਿਗਰੇ ਪਵਾਏ। ਭਾਈ ਮਨੀ ਸਿੰਘ ਜੀ ਧਰਮ ਤੋਂ ਨਹੀਂ ਡੋਲੇ, ਟੋਟੇ ਟੋਟੇ ਕਰਾ ਲਏ ਆਪਣੇ ਤਨ ਦੇ ਜੀ। ਟੋਟਿਆਂ ਵਿੱਚੋਂ ਬਾਣੀ ਦੀ ਆਵਾਜ਼ ਆਉਂਦੀ ਰਹੀ, ਸੰਗਤ ਜੀ ਸਾਡਾ ਚੰਗਾ ਭਲਾ ਸਰੀਰ ਹੈ, ਗੁਰੂ ਅੱਗੇ ਅਰਦਾਸ ਕਰੋ ਮਹਾਰਾਜ, ਤੁਹਾਡੇ ਸਿੱਖਾਂ ਦੇ ਟੋਟਿਆਂ 'ਚੋਂ ਬਾਣੀ ਦੀ ਆਵਾਜ਼ ਆਉਂਦੀ ਰਹੀ, ਸਾਡਾ ਚੰਗਾ ਭਲਾ ਸਰੀਰ ਹੈ, ਇਸ ਮੁੱਖ 'ਚੋਂ ਗੁਰਬਾਣੀ ਦੀ ਆਵਾਜ਼ ਆਉਂਦੀ ਰਹੀ, ਇਸ ਮੁੱਖ ਤੋਂ ਗੁਰਬਾਣੀ ਦਾ ਪਾਠ ਕਰਦੇ ਰਹੀਏ, ਗੁਰਬਾਣੀ ਉੱਤੇ ਚੱਲੀਏ, ਤੁਹਾਡੀ ਬਾਣੀ 'ਤੇ ਅਮਲ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ। ਅੱਗੋਂ ਹੁਣ ਗੁਰੂ ਹਰਗੋਬਿੰਦ ਸਾਹਿਬ ਕੀ ਕੌਤਕ ਕਰਦੇ, ਇਹ ਤਾਂ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।